राग, राग कल्याण पहला चौथा एक सतगुर प्रसाद। राम गुर परस परस करी जय, राम गुर परस परस करी जय।
ए चौथी पातशाही श्री गुरु रामदास जी महाराज की बाणी है। आपके जितने भी शब्द पढ़ के देखिए, सब गुर भगती दे नाल, प्रेम और प्यार दे नाल, निम्रता दे नाल भरे हुए हैं। थानू पता है कि तीसरी पातशाही दे दरबार दे अंदर आप कुंगणियां वेचियां करते सन। जदों गुरु साहब की आप ते दया मेहर हो गई, सोली नज़र पै गई, आप दे उन्होंने अपनी ही जगह पर बिठा दिता। सो इस वास्ते आप दे अंदर बहुत ही निम्रता है, बहुत ही प्रेम है, बहुत ही गुरभगती है। आप समझाते हैं कि वो परमात्मा और परमात्मा के जड़े भगत हैं, प्यारे हैं, दोनों ही पारस हैं। और जेड़े उन्हां दी संगत विच आ जाते हैं, उन्हां दी सोबत विच आ जाते हैं, उन्हां नूं भी वो पारस ही बना लेंदे हैं। पारस एक पत्थर है, पुराने इतिहासां विच जिक्र आउंदा है कि अगर उस दे नाल कोई लोहा छू जाए वो सोना बन जाता है। लेकिन पारस दे अंदर और संतां महात्मा दे अंदर बड़ा फर्क हुंदा है। पारस तां एक लोहे नूं सोना ही बनाउंदा है, लेकिन संत महात्मा जिसनों अपनी शरण दे अंदर लै लेंदे हैं, उन्हां नूं अपना रूप ही बना लेंदे हैं। इसे वास्ते गुरु साहब ने कहा सी, मुक्ता सेवे मुक्ता होवे। जिहड़े शख्स मुक्ति हासिल कर लेंदे हैं, मरण जम्मण दे दुखां तों छुटकारा हासिल कर लेंदे हैं, जदों असी उन्हां दी संगत और सोहबत में चले जाने हाँ, वो सानू भी अपने वर्गा बना लेंदे हैं, असी भी उन्हां दी संगत में जाके मुक्ति हासिल कर लेंदे हाँ। गुरु साहब की बाणी विच आउंदा है, कौ नानक जिन सतगुर मिलिया तिनका लेखा निबड़िया। जिहड़ियां नूं सतगुर मिल जाता है, जिहड़े उन्हां दे दसे हुए उपदेश उत्ते चलना शुरू कर देंदे हैं, उन्हां दा सारा मरण जमण दा लेखा हमेशा वास्ते खत्म हो जाता है। बाबा जी महाराज दीआं चिट्ठियां जिहड़ियां कि परमार्थी पत्र दे किताब दे नाल मशहूर हैं, हजूर महाराज जी नूं लिखते हैं कि जिस वक्त संत सतगुरु किसी जीव नूं नाम दिंदा है, सचखंड दा अधिकारी वो उस दिन ही बन जाता है, बाकी उरे लैणे देने दा हिसाब है। इसे वास्ते बाणी विच आउंदा है, दर्शन भेंट पाप सब नाशे हर से दे मलाई। जिहड़े सतगुर अपने आप नूं सतगुरां दी दर्शनां दे भेंट कर देंदे हैं, असी केड़ी चीज़ भेंट करते हाँ जिहड़ी साडी अपनी चीज़ होवे। जिहड़े अपने मन नूं काबू करके सारे दुनिया दे मोह और प्यार चों मन नूं कढ के सतगुरां दे मोह और प्यार दे अंदर लवलीन कर देंदे हैं। आप फरमाउंदे हन उन्हां दा सब पापां दा सिलसिला हमेशा वास्ते खत्म हो जाता है, वो वापस जाके उस परमात्मा नाल मिल जाते हैं। इसे वास्ते गुरु साहब कहिंदे, हरक सोक नगर ए किया से उभरे जो सतगुर सरनैया। ये जिहड़ी दुनिया है ये पुन्ना और पापां दी नगरी है, दुखां और सुखां दी नगरी है। इत्थे सब असीं पापां और पुन्ना दा हिसाब देण वास्ते आउने हाँ, लेकिन जिहड़े सतगुरां दी शरण विच आ जांदे हाँ, उन्हां दे दसे हुए उपदेश उत्ते चलना शुरू कर देंदे हाँ, उन्हां दा अच्छे और बुरे सारिया कर्मां दा सिलसिला खत्म हो जांदा है। ਇਸ ਵਾਸਤੇ ਗੁਰੂ ਨਾਨਕ ਸਾਹਿਬ ਪਿਆਰ ਨਾਲ ਸਮਝਾਉਂਦੇ ਹਨ ਕਿ ਅਗਰ ਅਸੀਂ ਮਾਲਕ ਦੇ ਭਗਤਾਂ ਔਰ ਪਿਆਰਿਆਂ ਦੀ ਸੰਗਤ ਔਰ ਸੋਭਤ ਕਰਦੇ ਹਾਂ, ਉਹ ਖੁਦ ਵੀ ਪਾਰਸ ਹੁੰਦੇ ਹਨ ਔਰ ਸਾਨੂੰ ਵੀ ਹਮੇਸ਼ਾ ਵਾਸਤੇ ਪਾਰਸ ਹੀ ਬਣਾ ਲੈਂਦੇ ਹਨ। ਸਾਡਾ ਵੀ ਦੇਹ ਵਿੱਚ ਆਵਣ ਦਾ ਪਰਪਸ ਪੂਰਾ ਹੋ ਜਾਂਦਾ ਹੈ, ਮਕਸਦ ਪੂਰਾ ਹੋ ਜਾਂਦਾ ਹੈ। ਗੁਰੂ ਸਾਹਿਬ ਦੇ ਕਹਿਣ ਦਾ ਮਤਲਬ ਹੈ ਕਿ ਸਾਡੀ ਜਿਹੜੀ ਆਤਮਾ ਹੈ ਉਸ ਪਰਮਾਤਮਾ ਦੀ ਅੰਸ਼ ਹੈ, ਇਹ ਉਹ ਸਤਨਾਮ ਦੇ ਸਮੁੰਦਰ ਦਾ ਕਤਰਾ ਹੈ। ਅਸੀਂ ਉਸ ਮਾਲਕ ਦੇ ਕੋਲੋਂ ਵਿਛੜ ਕੇ ਮਾਇਆ ਦੇ ਜਾਲ ਵਿੱਚ ਫਸ ਕੇ ਮਨ ਦੇ ਤਾਬੇ ਹੋ ਕੇ ਜੋ ਜੋ ਕਰਮ ਕਰਦੇ ਹਾਂ, ਅੱਛੇ ਵੀ ਕਰਦੇ ਹਾਂ ਬੁਰੇ ਵੀ ਕਰਦੇ ਹਾਂ, ਉਹਨਾਂ ਸਾਰਿਆਂ ਦਾ ਨਤੀਜਾ ਭੁਗਤਣ ਵਾਸਤੇ ਹਰ ਇੱਕ ਨੂੰ ਇਸ 84 ਦੇ ਜੇਲਖਾਨੇ ਵਿੱਚ ਆਉਣਾ ਪੈਂਦਾ ਹੈ। ਕਿਉਂਕਿ ਇਹ ਜਿਹੜੀ ਦੁਨੀਆ ਹੈ ਇਹ ਕਰਮ ਭੂਮੀ ਹੈ, ਕਰਮਾਂ ਸੰਦੜਾ ਖੇਤ ਹੈ। ਜੋ ਵੀ ਜ਼ਮੀਨ ਦੇ ਅੰਦਰ ਬੀਜ ਪਾਉਂਦੇ ਹਾਂ ਉਸ ਫਸਲ ਨੂੰ ਕੱਟਣ ਵਾਸਤੇ ਜਾਣਾ ਪੈਂਦਾ ਹੈ। ਅੱਛੇ ਕਰਮ ਕਰਦੇ ਹਾਂ ਅੱਛਾ ਨਤੀਜਾ ਭੁਗਤਾਂਗੇ, ਬੁਰੇ ਕਰਮ ਕਰਦੇ ਹਾਂ ਬੁਰਾ ਨਤੀਜਾ ਭੁਗਤਾਂਗੇ। ਔਰ ਇਹਨਾਂ ਕਰਮਾਂ ਕਰਕੇ ਜਿਸ ਵੀ ਜਾਮੇ ਅੰਦਰ ਜਾ ਕੇ ਜਨਮ ਲੈਂਦੇ ਹਾਂ ਉਸੇ ਜਾਮੇ ਅੰਦਰ ਬੈਠ ਕੇ ਦੁੱਖ ਔਰ ਮੁਸੀਬਤਾਂ ਸਹਿਣੀਆਂ ਪੈਂਦੀਆਂ ਹਨ। ਕਿਸੇ ਜਾਮੇ ਅੰਦਰ ਜਾ ਕੇ ਕੋਈ ਸੁੱਖ ਨਹੀਂ ਹਾਸਲ ਕਰ ਸਕਦਾ, ਕੋਈ ਸ਼ਾਂਤੀ ਨਹੀਂ ਪ੍ਰਾਪਤ ਕਰ ਸਕਦਾ। ਜਦੋਂ ਇਨਸਾਨ ਦੇ ਜਾਮੇ ਅੰਦਰ ਆ ਕੇ ਸਾਡੀ ਇਹ ਦੁਰਦਸ਼ਾ ਔਰ ਹਾਲਤ ਹੁੰਦੀ ਹੈ ਕਿ ਰੋਟੀ ਕੱਪੜੇ ਵਾਸਤੇ ਆਪਾਂ ਭਟਕਦੇ ਔਰ ਤੜਕਦੇ ਫਿਰਦੇ ਹਾਂ, ਤੁਸੀਂ ਸੋਚੋ ਕਿਹੜੇ ਜਾਮੇ ਵਿੱਚ ਜਾ ਕੇ ਕਦੇ ਕੋਈ ਸੁੱਖ ਔਰ ਸ਼ਾਂਤੀ ਹਾਸਲ ਕਰ ਸਕਦਾ ਹੈ। ਇਸ ਵਾਸਤੇ ਗੁਰੂ ਸਾਹਿਬ ਨੇ ਸਮਝਾਇਆ ਸੀ ਤਿਰ ਸੱਚੇ ਅਤੇ ਸਦਾ ਸੁਹਾਗਣ। ਸਾਡੀ ਆਤਮਾ ਇਸਤਰੀ ਹੈ, ਉਹ ਪਰਮਾਤਮਾ ਇਸਦਾ ਪਤੀ ਹੈ। ਜਿਸ ਵਕਤ ਇਹ ਰੂਹ ਰੂਪੀ ਇਸਤਰੀ ਪਤੀ ਰੂਪੀ ਪਰਮਾਤਮਾ ਦੇ ਚਰਨਾਂ ਵਿੱਚ ਪਹੁੰਚ ਜਾਂਦੀ ਹੈ ਇਹ ਹਮੇਸ਼ਾ ਵਾਸਤੇ ਸੁਹਾਗਣ ਹੋ ਜਾਂਦੀ ਹੈ, ਹਮੇਸ਼ਾ ਵਾਸਤੇ ਇਸ ਦਾ ਮਰਨ ਜੰਮਣ ਦਾ ਦੁੱਖਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਜਾਂ ਬਾਕੀ ਸੰਤ ਮਹਾਤਮਾ ਆਤਮਾ ਔਰ ਪਰਮਾਤਮਾ ਦੇ ਰਿਸ਼ਤੇ ਨੂੰ ਇਸਤਰੀ ਔਰ ਪਤੀ ਦਾ ਰਿਸ਼ਤਾ ਕਹਿ ਕੇ ਯਾਦ ਕਰਦੇ ਹਨ। ਕਿਉਂਕਿ ਇਹ ਜਿਹੜਾ ਰਿਸ਼ਤਾ ਹੈ ਇਹ ਭਗਤੀ ਦਾ ਰਿਸ਼ਤਾ ਹੈ, ਪ੍ਰੇਮ ਦਾ ਰਿਸ਼ਤਾ ਹੈ, ਪਿਆਰ ਦਾ ਰਿਸ਼ਤਾ ਹੈ। ਸੋ ਸਾਡਾ ਜਿਹੜਾ ਆਤਮਾ ਔਰ ਪਰਮਾਤਮਾ ਦਾ ਰਿਸ਼ਤਾ ਹੈ ਇਹ ਕੋਈ ਜਾਤਾਂ ਪਾਤਾਂ ਦਾ ਰਿਸ਼ਤਾ ਨਹੀਂ ਹੈ, ਕੌਮ ਔਰ ਮਜ਼ਹਬ ਦਾ ਰਿਸ਼ਤਾ ਨਹੀਂ ਹੈ, ਰੰਗ ਔਰ ਰੂਪ ਦਾ ਰਿਸ਼ਤਾ ਨਹੀਂ ਹੈ, ਕੇਵਲ ਭਗਤੀ ਦਾ ਰਿਸ਼ਤਾ ਹੈ, ਪ੍ਰੇਮ ਦਾ ਰਿਸ਼ਤਾ ਹੈ, ਪਿਆਰ ਦਾ ਰਿਸ਼ਤਾ ਹੈ। ਇਸ ਵਾਸਤੇ ਮਹਾਤਮਾ ਕਹਿੰਦੇ ਹਨ ਅਗਰ ਮਾਲਕ ਦੀ ਭਗਤੀ ਕਰਾਂਗੇ ਮਾਲਕ ਦਾ ਰੂਪ ਹੋ ਜਾਵਾਂਗੇ, ਅਗਰ ਰਚਨਾ ਦੀ ਭਗਤੀ ਕਰਾਂਗੇ ਬਾਰ ਬਾਰ ਮਰਨ ਜੰਮਣ ਦਿਆਂ ਦੁੱਖਾਂ ਵਿੱਚ ਆਉਣਾ ਪੈਂਦਾ ਹੈ। ਹੁਣ ਮਨ ਵਿੱਚ ਖਿਆਲ ਆਉਂਦਾ ਹੈ ਮਾਲਕ ਦੇ ਭਗਤੀ ਕਰਨ ਦਾ ਕੀ ਮਤਲਬ ਹੈ, ਕਿਉਂਕਿ ਪਿਆਰ ਤਾਂ ਅਸੀਂ ਉਸੇ ਨਾਲ ਹੀ ਕਰ ਸਕਦੇ ਹਾਂ, ਭਗਤੀ ਤਾਂ ਅਸੀਂ ਉਸੇ ਦੀ ਕਰ ਸਕਦੇ ਹਾਂ ਜਿਸ ਨੂੰ ਅਸੀਂ ਕਦੇ ਅੱਖਾਂ ਨਾਲ ਦੇਖਿਆ ਹੋਵੇ, ਜਿਹਦੀ ਸਾਨੂੰ ਸ਼ਕਲ ਰੰਗ ਰੂਪ ਦਾ ਪਤਾ ਹੋਵੇ, ਜਿਸ ਨੂੰ ਕਦੇ ਮਿਲਣ ਦਾ ਮੌਕਾ ਸਾਨੂੰ ਮਿਲਿਆ ਹੋਵੇ। ਜਿਹੜੀ ਸਾਨੂੰ ਸ਼ਕਲ ਦਾ ਪਤਾ ਨਹੀਂ, ਰੰਗ ਦਾ ਪਤਾ ਨਹੀਂ, ਰੂਪ ਦਾ ਪਤਾ ਨਹੀਂ, ਕਦੇ ਮਿਲਣ ਦਾ ਮੌਕਾ ਨਹੀਂ ਮਿਲਿਆ, ਉਹਦੇ ਨਾਲ ਸਾਡਾ ਪਿਆਰ ਕਿਸ ਤਰ੍ਹਾਂ ਪੈਦਾ ਹੋ ਸਕਦਾ ਹੈ। ਔਰ ਉਸ ਦੇ ਪਿਆਰ ਦੇ ਬਗੈਰ ਗੁਰੂ ਸਾਹਿਬ ਕਹਿੰਦੇ ਅਸੀਂ ਵਾਪਸ ਜਾ ਕੇ ਪਰਮਾਤਮਾ ਨਾਲ ਕਿਸ ਤਰ੍ਹਾਂ ਮਿਲ ਸਕਦੇ ਹਾਂ। ਦੁਨੀਆ ਦੇ ਸ਼ਕਲਾਂ ਔਰ ਪਦਾਰਥਾਂ ਨਾਲ ਸਾਡਾ ਪਿਆਰ ਹੈ, ਕਿਉਂਕਿ ਮਾਤਾ ਪਿਤਾ ਨੇ ਸਾਨੂੰ ਜਨਮ ਦਿੱਤਾ ਹੈ, ਇਸ ਵਾਸਤੇ ਕੁਦਰਤੀ ਤੌਰ 'ਤੇ ਸਾਡਾ ਉਹਨਾਂ ਨਾਲ ਪਿਆਰ ਹੈ। ਅਸੀਂ ਆਪਣੇ ਬਾਲ ਬੱਚਿਆਂ ਨੂੰ ਜਨਮ ਦਿੰਦੇ ਹਾਂ, ਸਾਡਾ ਉਹਨਾਂ ਨਾਲ ਪਿਆਰ ਹੈ। ਭੈਣਾਂ ਭਰਾਵਾਂ ਨਾਲ ਸਾਡਾ ਪਿਆਰ ਹੈ, ਕਿਉਂਕਿ ਸਾਡਾ ਇੱਕੋ ਜਿੱਕੋ ਜਿਹਾ ਖੂਨ ਹੈ। ਬੀਵੀ ਨਾਲ ਪਿਆਰ ਹੈ, ਯਾਰਾਂ ਦੋਸਤਾਂ ਨਾਲ ਪਿਆਰ ਹੈ, ਬਚਪਨ ਤੋਂ ਸਾਡਾ ਸਾਥ ਚੱਲਿਆ ਆ ਰਿਹਾ ਹੈ। ਜੈ ਦਾਦਾ ਨਾਲ ਸਾਡਾ ਪਿਆਰ ਹੈ, ਸਾਡੇ ਖੂਨ ਪਸੀਨੇ ਦੀ ਕਮਾਈ ਹੈ, ਜਾਂ ਸਾਨੂੰ ਵਿਰਾਸਤ ਵਿੱਚ ਚੀਜ਼ਾਂ ਇਹ ਮਿਲੀਆਂ ਹੋਈਆਂ ਹਨ, ਜਾਂ ਸਾਡਾ ਕਦੀਮੀ ਕਬਜ਼ਾ ਚੱਲਿਆ ਆ ਰਿਹਾ ਹੈ। ਲੇਕਿਨ ਉਹ ਪਰਮਾਤਮਾ ਜਿਸ ਦੀ ਸ਼ਕਲ ਦਾ ਪਤਾ ਨਹੀਂ, ਰੰਗ ਦਾ ਪਤਾ ਨਹੀਂ, ਰੂਪ ਦਾ ਪਤਾ ਨਹੀਂ, ਗੁਰੂ ਨਾਨਕ ਸਾਹਿਬ ਕਹਿੰਦੇ ਵਰਨ ਜਾਤ ਚਿਹਨ ਨਹੀਂ ਕੋਏ, ਸਭ ਹੁਕਮ ਸ੍ਰਿਸ਼ਟ ਉਪਾਈ ਦਾ। ਜਿਸ ਪਰਮੇਸ਼ੁਰ ਨੇ ਆਪਣੇ ਹੁਕਮ ਦੇ ਜ਼ਰੀਏ ਸਾਰੀ ਸ੍ਰਿਸ਼ਟੀ ਦੀ ਰਚਨਾ ਪੈਦਾ ਕੀਤੀ ਹੈ, ना वो काला है, ना वो गोरा है, ना वो हिंदू है, ना वो सिख है, ना हिंदुस्तान दे रहने वाला है, ना अमरीका और अफ्रीका रहने वाला है। गुरु साहब कहिंदे सब दुनिया दियाँ जितनियाँ जातां पातां हन, कौम मजहब हन, चौवां वर्णा दे अंदर तकसीम कीते जा सकते हैं, लेकिन वो परमात्मा किसी वर्ण के अंदर नहीं आता। सो जिहड़ा परमात्मा ऐसा है उहदी असी भगती किस तरह कर सकते हाँ, उहदे नाल असी प्यार किस तरह कर सकते हाँ, क्योंकि उहदी कोई कौम नहीं, मजहब नहीं, जात पात नहीं, शकल नहीं, रंग नहीं, रूप नहीं, और दुनिया दे विच साडा मन दुनिया दे प्रेम और प्यार विच फसिया होया है। इन्हां नाल रोज़ साडा लेना देना है, मिलना वरतना है, इन्हां दी संगत है, इन्हां दी सोबत है, इन्हां चों साडा प्यार निकल किस तरह सकता है, मालिक नाल साडा प्यार वापस जाके पैदा किस तरह हो सकता है। इस चीज़ को समझण वास्ते असी कुल कायनात नूं अगां के अखां के रख के देखते हाँ कि कीड़ी चीज़ दुनिया के अंदर साडे भगती और प्यार दे काबल है, या किस दा प्यार किस दी भगती साडे मन नूं मालिक दे भगती मालिक दे प्यार वे जाके लगा देवेगी। असी की देखते हाँ, सब दुनिया दीआं चीज़ां पंजां तत्तां दीआं बणीआं होईआं हन, पृथ्वी है, पानी है, अग्नि है, हवा है, आकाश है, और इंसान दे अंदर पंज तत्त हैं। सो इसे वास्ते महात्मा सानू पंजा तत्तां दा पुतला भी कहिंदे हन, टॉप ऑफ द क्रिएशन भी कहिंदे हन। मुसलमान फकीरां ने अशरफुल मखलूकात भी कह के याद कीता है। पहली वो क्लास है जिन्हां दे अंदर एक तत्त है, जितने भी सब्जियां, घास फूस, दरख्त वगैरह, फुल वगैरह हैं, अगर असी पंजां तत्तां दे पुतले हो के इन्हां दरख्तां दी भगती करांगे, फुल्लां दी भगती करांगे, सब्जियां दी भगती करांगे, तुसी सोच लो असी तरक्की किस तरह कर सकते हाँ, क्योंकि जहाँ आसा तहाँ बासा, जिधर साडा आखिरी वक्त ख्याल हुंदा है, असी दुनिया दे जीव उस ही रौ विच बहना शुरू कर देंदे हाँ। सो इस प्लांट किंगडम दे अंदर कोई भी चीज़ साडे भगती और प्यार दे काबल ना बन सकी। दूसरी जिहड़ी क्लास है वह जमीन दे बिच्छू हन, सप हन, ठूए वगैरह हैं, जिन्हां दे अंदर अग्नि दा और पृथ्वी दा बड़ा तत्त हुंदा है। इस वास्ते ये भी इंसान तो नीचे रह गए, ये भी साडे भगती दे काबल ना बने। तीसरी क्लास परिंदियां दी है, उन्हां अंदर तीन तत्त हैं, साडे अंदर पंज तत्त हैं। अगर असी गरड़, घुग्गियां, कबूतरा, चिड़िया, तोतियां दा ध्यान करांगे, सोच लो की नतीजा होवेगा, गरड़ बन जावांगे, कबूतर बन जावांगे, चिड़ियां बन जावांगे। असी तां इंसान दे जामे तो उपर जाण दी कोशिश कर रहे सी, इन्हां दा ध्यान करके उल्टा इन्हां दे जामिया विच आ जांदे हां। इस वास्ते इन्हां परिंदियां चों कोई चीज़ साडे भगती और प्यार दे काबल नहीं हो सकती। चौथी क्लास चाल चपाया जानवरां दी है, सो इन्हां अंदर सेंस और बुद्धि नहीं हुंदी, बाकी सारे तत्व मौजूद हुंदे हैं। और पंजवीं क्लास इंसानां दी खुद है, इंसान इंसान दी भगती करे तो क्यों करे, खासकर अजकल दे जमाने अंदर जदों साडे एक जैसे हकूक हैं। हुण इंसान इंसान दी तां भगती नहीं करदा, मंझां गाइयां दी बोली समझ नहीं आउंदी, देवी देवते आपां कदे देखे नहीं, मालक दी शकल रंग रूप दा पता नहीं, असी बड़े सोच विच पै जांदे हाँ आखिर इस दुनिया दे अंदर किस दी भगती किस दा प्यार साडे मन नूं मालक दे भगती मालक दे प्यार विच लगा सकदा है। हजूर महाराज जी बड़ी सुंदर मिसाल दिया करदे सन कि कमरे दे अंदर तुसी बहुत सारे रेडियो रख देवो, जिन्हां दा कनैक्शन किसी बिजली या बैटरी नाल ना होवे, तुसी कदे भी किसी मुल्क दीआं खबरां नहीं सुन सकदे। अगर तुसी उन्हां दा कनैक्शन बिजली या बैटरी नाल कर देवो, जिस मुल्क दीआं चाहे खबरां सुन सकते हो। असी उन्हां मालिक दे भगतां और प्यारियां दी संगत करनी है, सोबत करनी है, भगती करनी है, प्यार करना है, जिन्हां दी लिव उस मालिक दे नाल जुड़ी हुई है, वो मालिक दे भगती और प्यार विच मस्त होए बैठे हैं। असी भी उन्हां दी संगत और सोबत विच जा के उन्हां दे जरिए उस मालिक दे भगती और मालिक दे प्यार विच मस्त होना है। ਔਰ ਉਹ ਕਿਉਂਕਿ ਇਨਸਾਨ ਦਾ ਟੀਚਰ ਇਨਸਾਨ ਹੋ ਸਕਦਾ ਹੈ, ਮੱਝਾਂ ਗਾਈਆਂ ਦੀ ਬੋਲੀ ਸਮਝ ਨਹੀਂ ਆਉਂਦੀ, ਦੇਵੀ ਦੇਵਤੇ ਕਦੇ ਕਿਸੇ ਨੇ ਦੇਖੇ ਨਹੀਂ। ਇਸ ਵਾਸਤੇ ਜਿਤਨਾ ਚਿਰ ਸਾਡੇ ਵਰਗਾ ਹੋ ਕੇ ਸਾਨੂੰ ਕੋਈ ਨਾ ਸਮਝਾਵੇ, ਸਾਨੂੰ ਕਦੇ ਵੀ ਕਿਸੇ ਚੀਜ਼ ਦੀ ਸਮਝ ਨਹੀਂ ਆਉਂਦੀ। ਉਸ ਮਾਲਕ ਦਾ ਜਿਹੜਾ ਅਸਲੀ ਸਰੂਪ ਹੈ ਉਹ ਸ਼ਬਦ ਹੁੰਦਾ ਹੈ, ਉਹ ਨਾਮ ਹੁੰਦਾ ਹੈ। ਇਸੇ ਵਾਸਤੇ ਕ੍ਰਾਈਸਟ ਨੇ ਕਿਹਾ ਸੀ ਵਰਲਡ ਇਜ਼ ਗੋਡ, ਇਹ ਜਿਹੜਾ ਸ਼ਬਦ ਹੈ ਉਹ ਜਿਹੜੀ ਕ੍ਰੀਏਟਿਵ ਪਾਵਰ ਹੈ ਇਹੋ ਹੀ ਪਰਮਾਤਮਾ ਹੈ। ਇਹੋ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਬਾਣੀ ਨਿਰੰਕਾਰ ਹੈ, ਇਹ ਜਿਹੜੀ ਬਾਣੀ ਹੈ, ਸ਼ਬਦ ਹੈ, ਨਾਮ ਹੈ, ਇਹੋ ਹੀ ਉਹ ਪਰਮਾਤਮਾ ਹੈ। ਔਰ ਸਾਡਾ ਜਿਹੜਾ ਅਸਲੀ ਗੁਰੂ ਹੈ ਉਹ ਵੀ ਸ਼ਬਦ ਹੈ, ਉਹ ਵੀ ਨਾਮ ਹੈ। ਲੇਕਿਨ ਇਸੇ ਵਾਸਤੇ ਗੁਰੂ ਨਾਨਕ ਸਾਹਿਬ ਕਹਿੰਦੇ ਸ਼ਬਦ ਗੁਰੂ ਸੁਰਤ ਧੁਨ ਚੇਲਾ, ਸ਼ਬਦ ਸਾਡਾ ਹਰ ਇੱਕ ਦਾ ਉਸਤਾਦ ਹੈ, ਗੁਰੂ ਹੈ। ਸਾਡੀ ਜਿਹੜੀ ਆਤਮਾ ਹੈ ਇਹ ਸੇਵਕ ਹੈ, ਕਿਉਂਕਿ ਇਹ ਜਿਹੜਾ ਸਰੀਰ ਹੈ ਇਹ ਤਾਂ ਸੇਵਕ ਨੇ ਵੀ ਇੱਥੇ ਛੱਡ ਦੇਣਾ ਹੈ, ਗੁਰਮੁਖਾਂ ਨੇ ਵੀ ਇੱਥੇ ਛੱਡ ਜਾਣਾ ਹੈ। ਨਾ ਤਾਂ ਕਿਸੇ ਗੁਰਮੁਖ ਦਾ ਸਰੀਰ ਅੱਜ ਤੀਕਰ ਸੱਚਖੰਡ ਵਿੱਚ ਗਿਆ ਹੈ, ਨਾ ਕਿਸੇ ਸੇਵਕ ਦਾ ਸਰੀਰ ਅੱਜ ਤੀਕਰ ਸੱਚਖੰਡ ਵਿੱਚ ਗਿਆ ਹੈ। ਲੇਕਿਨ ਜੋ ਸੇਵਕ ਗੁਰਮੁਖਾਂ ਦੇ ਜ਼ਰੀਏ ਆਪਣੇ ਆਤਮਾ ਨੂੰ ਸ਼ਬਦ ਦੇ ਨਾਲ ਜੋੜ ਲੈਂਦਾ ਹੈ, ਉਹ ਸ਼ਬਦ ਸੇਵਕ ਦੀ ਆਤਮਾ ਨੂੰ ਕਦੇ ਨਹੀਂ ਛੱਡਦਾ। ਇਸ ਵਾਸਤੇ ਅਸੀਂ ਉਹਨਾਂ ਗੁਰਮੁਖਾਂ ਦੀ ਖੋਜ ਕਰਦੇ ਹਾਂ, ਸਾਧੂ ਸੰਤਾਂ ਮਹਾਤਮਾ ਦੀ ਸੰਗਤ ਕਰਦੇ ਹਾਂ, ਤਾਂ ਕਿ ਉਹਨਾਂ ਦੇ ਜ਼ਰੀਏ ਸਾਡੀ ਵੀ ਆਤਮਾ ਅੰਦਰ ਉਸ ਸ਼ਬਦ ਦੇ ਨਾਲ ਜੁੜ ਜਾਵੇ, ਨਾਮ ਦੇ ਨਾਲ ਜੁੜ ਜਾਵੇ। ਇਸੇ ਵਾਸਤੇ ਕਬੀਰ ਸਾਹਿਬ ਕਹਿੰਦੇ ਹਨ ਸ਼ਬਦ ਮਿਲਾਵਾ ਹੋਤ ਹੈ, ਦੇਹ ਮਿਲਾਵਾ ਨਹੀਂ। ਸ਼ਬਦ ਨੇ ਸਾਨੂੰ ਵਾਪਸ ਜਾ ਕੇ ਮਾਲਕ ਨਾਲ ਮਿਲਾਉਣਾ ਹੈ, ਦੇਹ ਨੇ ਕਦੇ ਵੀ ਵਾਪਸ ਜਾ ਕੇ ਮਾਲਕ ਨਾਲ ਨਹੀਂ ਮਿਲਣਾ। ਇਸ ਵਾਸਤੇ ਮਹਾਤਮਾ ਸਾਡੇ ਅੰਦਰ ਸ਼ਬਦ ਔਰ ਨਾਮ ਦੀ ਕਮਾਈ ਕਰਨ ਦਾ ਸ਼ੌਕ ਪੈਦਾ ਕਰਦੇ ਹਨ। ਸੋ ਗੁਰਮੁਖਾਂ ਦਾ ਸਰੂਪ ਹੀ ਸ਼ਬਦ ਹੁੰਦਾ ਹੈ, ਗੁਰਮੁਖਾਂ ਦਾ ਅਸਲੀ ਸਰੂਪ ਹੀ ਨਾਮ ਹੁੰਦਾ ਹੈ। ਇਸੇ ਵਾਸਤੇ ਕ੍ਰਾਈਸਟ ਨੇ ਕਿਹਾ ਸੀ ਵਰਡ ਮੇਡ ਫਲੈਸ਼, ਉਸ ਇਨਸਾਨ ਦੀ ਖੋਜ ਕਰੋ ਜਿਹਦੇ ਅੰਦਰ ਸ਼ਬਦ ਕਰ ਚੁੱਕਾ ਹੈ। ਇਸ ਵਾਸਤੇ ਉਹਨਾਂ ਦੇ ਜ਼ਰੀਏ ਅਸੀਂ ਵੀ ਜਾ ਕੇ ਉਸੇ ਸ਼ਬਦ ਔਰ ਨਾਮ ਦੇ ਹਮੇਸ਼ਾ ਵਾਸਤੇ ਸਮਾ ਜਾਂਦੇ ਹਾਂ। ਗੁਰੂ ਨਾਨਕ ਸਾਹਿਬ ਨੇ ਇਸ ਚੀਜ਼ ਨੂੰ ਬੜੇ ਸੁੰਦਰ ਤਰੀਕੇ ਨਾਲ ਸਮਝਾਇਆ ਹੈ। ਆਪ ਫਰਮਾਉਂਦੇ ਹਨ ਖੰਡ ਪਤਾਲ ਦੀਪ ਸਭ ਲੋਆ ਕਾਲੇ ਵਸ ਆਪ ਪ੍ਰਭ ਕੀਆ। ਖੰਡ ਪਤਾਲ ਦੀਪ ਵਗੈਰਾ ਜੋ ਕੁਛ ਵੀ ਹੈ ਇਹ ਸਾਰਾ ਇੰਤਜ਼ਾਮ ਪਰਮਾਤਮਾ ਨੇ ਪੈਦਾ ਕਰਕੇ ਇਸ ਦਾ ਜਿਹੜਾ ਇੰਤਜ਼ਾਮ ਹੈ ਉਹ ਕਾਲ ਦੇ ਸਪੁਰਦ ਕਰ ਦਿੱਤਾ ਹੈ। ਕਾਲ ਦੀ ਜਿਹੜੀ ਰੀਚ ਹੈ, ਕਾਲ ਬ੍ਰਹਮ ਤਿਕਰ ਹੈ, ਜੋ ਜੋ ਕੁਛ ਕਾਲ ਦੇ ਦਾਇਰੇ ਦੇ ਅੰਦਰ ਹੈ ਉਹ ਸਭ ਮਰਨ ਜੰਮਣ ਦੀਆਂ ਦੁੱਖਾਂ ਵਿੱਚ ਫਸੇ ਹੋਏ ਹਨ, ਸਭ ਕਰਮਾਂ ਦਾ ਹਿਸਾਬ ਕਿਤਾਬ ਦੇਣ ਲੱਗੇ ਹੋਏ ਹਨ। ਜਿਤਨਾ ਚਿਰ ਅਸੀਂ ਕਾਲ ਦੇ ਦਾਇਰੇ ਤੋਂ ਪਾਰ ਨਹੀਂ ਜਾਂਦੇ ਸਾਡਾ ਮਰਨ ਜੰਮਣ ਦੀਆਂ ਦੁੱਖਾਂ ਤੋਂ ਕਦੇ ਵੀ ਛੁਟਕਾਰਾ ਨਹੀਂ ਹੋ ਸਕਦਾ। ਅਸੀਂ ਕਾਲ ਦੇ ਦਾਇਰੇ 'ਚੋਂ ਪਾਰ ਕਿਸ ਤਰ੍ਹਾਂ ਜਾ ਸਕਦੇ ਹਾਂ? ਗੁਰੂ ਸਾਹਿਬ ਕਹਿੰਦੇ ਨੇਚਲ ਏਕ ਆਪ ਅਬਨਾਸ਼ੀ, ਸੋ ਨੇਚਲ ਜੋ ਤਿਸੇ 'ਤੇ ਆਏਗਾ। ਉਹ ਪਰਮਾਤਮਾ ਨੇਚਲ ਹੈ, ਉਹ ਪਰਮਾਤਮਾ ਕਦੇ ਮਰਨ ਜੰਮਣ ਦੇ ਦੁੱਖਾਂ ਵਿੱਚ ਨਹੀਂ ਆਉਂਦਾ। ਜਿਹੜੇ ਉਸ ਮਾਲਕ ਦੀ ਭਗਤੀ ਕਰਦੇ ਹਨ, ਉਸ ਪਰਮਾਤਮਾ ਨਾਲ ਪਿਆਰ ਕਰਦੇ ਹਨ, ਉਹ ਵੀ ਨੇਚਲ ਹੋ ਜਾਂਦੇ ਹਨ, ਉਹਨਾਂ ਦਾ ਵੀ ਮਰਨ ਜੰਮਣ ਦੇ ਦੁੱਖਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਫਿਰ ਇਹੋ ਸਵਾਲ ਖੜ੍ਹਾ ਹੋ ਜਾਂਦਾ ਹੈ ਕਿ ਜਿਸ ਮਾਲਕ ਨੂੰ ਅਸੀਂ ਦੇਖਿਆ ਨਹੀਂ, ਉਹਦੀ ਭਗਤੀ ਕੈਸੀ, ਉਹਦਾ ਪਿਆਰ ਕੈਸਾ? ਗੁਰੂ ਸਾਹਿਬ ਸਮਝਾਉਂਦੇ ਹਨ ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਜਿਹੜੇ ਮਾਲਕ ਦੇ ਭਗਤ ਔਰ ਮਾਲਕ ਦੇ ਪਿਆਰੇ ਹੁੰਦੇ ਹਨ ਉਹ ਮਾਲਕ ਦੀ ਭਗਤੀ ਕਰਕੇ ਮਾਲਕ ਦਾ ਰੂਪ ਹੋ ਜਾਂਦੇ ਹਨ। ਉਹਨਾਂ ਦੇ ਅੰਦਰ, ਪਰਮਾਤਮਾ ਦੇ ਅੰਦਰ ਕੋਈ ਵੀ ਭਿੰਨ ਔਰ ਭੇਦ ਨਹੀਂ ਹੁੰਦਾ। ਉਹਨਾਂ ਦਾ ਪਰਮਾਤਮਾ ਨਾਲ ਕੀ ਰਿਸ਼ਤਾ ਹੈ, ਕੀ ਤਲਕ ਹੈ? ਗੁਰੂ ਸਾਹਿਬ ਕਹਿੰਦੇ ਜਿਉਂ ਜਲ ਤਰੰਗ ਉੱਠੇ ਬਹੁ ਪਾਤੀ, ਫਿਰ ਸਰਲੇ ਸਰਲ ਸਮਾਇੰਦਾ। ਜਿਸ ਤਰ੍ਹਾਂ ਸਮੁੰਦਰ ਦੇ ਅੰਦਰ 2-4 ਮਿੰਟ ਵਾਸਤੇ ਇੱਕ ਲਹਿਰ ਉੱਠਦੀ ਹੈ ਔਰ ਲਹਿਰ ਫਿਰ ਵਾਪਸ ਜਾ ਕੇ ਸਮੁੰਦਰ ਵਿੱਚ ਸਮਾ ਜਾਂਦੀ ਹੈ, ਜੋ ਇੱਕ ਲਹਿਰ ਦਾ ਸਮੁੰਦਰ ਦੇ ਨਾਲ ਰਿਸ਼ਤਾ ਹੈ ਉਹ ਮਾਲਕ ਦੇ ਭਗਤਾਂ ਔਰ ਪਿਆਰਿਆਂ ਦਾ ਪਰਮਾਤਮਾ ਦੇ ਨਾਲ ਰਿਸ਼ਤਾ ਹੁੰਦਾ ਹੈ। ਲਹਿਰ ਕਿਤਨੀ ਵੀ ਉੱਚੀ ਕਿਉਂ ਨਾ ਉੱਠੇ, ਉਹ ਸਮੁੰਦਰ ਦਾ ਹਿੱਸਾ ਹੀ ਰਹਿੰਦੀ ਹੈ, ਸਮੁੰਦਰ ਤੋਂ ਅਲੱਗ ਕਦੇ ਨਹੀਂ ਕੀਤੀ ਜਾ ਸਕਦੀ। ਅਗਰ ਕੋਈ ਚੀਜ਼ ਅਸੀਂ ਸਮੁੰਦਰ ਦੀ ਲਹਿਰ ਨੂੰ ਦੇ ਦਈਏ, ਉਹਦੇ ਸਪੁਰਤ ਕਰ ਦਈਏ, ਪੇਂਟ ਕਰ ਦਈਏ, ਉਸ ਚੀਜ਼ ਨੂੰ ਨਾਲ ਲੈ ਕੇ ਸਮੁੰਦਰ ਦੀ ਤਹਿ ਵਿੱਚ ਬੈਠ ਜਾਂਦੀ ਹੈ। ਇਸੇ ਤਰ੍ਹਾਂ ਅਗਰ ਅਸੀਂ ਸਤਿਗੁਰਾਂ ਦੇ ਆਪਣੇ ਆਪ ਨੂੰ ਸਪੁਰਦ ਕਰ ਦਈਏ, ਉਹਨਾਂ ਦੇ ਦਰਸ਼ਨਾਂ ਦੇ ਭੇਂਟ ਹੋ ਜਾਈਏ, ਉਹ ਸਾਨੂੰ ਵੀ ਨਾਲ ਲੈ ਕੇ ਸਤਨਾਮ ਦੇ ਸਮੁੰਦਰ ਦੀ ਤਹਿ ਵਿੱਚ ਜਾ ਕੇ ਸਮਾ ਜਾਂਦੇ ਹਨ। ਇਸ ਵਾਸਤੇ ਅਸੀਂ ਉਹਨਾਂ ਗੁਰਮੁਖਾਂ ਨਾਲ ਪਿਆਰ ਕਰਦੇ ਹਾਂ, ਇਸ ਵਾਸਤੇ ਉਹਨਾਂ ਦੀ ਸੰਗਤ ਕਰਦੇ ਹਾਂ, ਇਸ ਵਾਸਤੇ ਉਹਨਾਂ ਦੀ ਸੋਭਤ ਕਰਦੇ ਹਾਂ। ਇਸ ਵਾਸਤੇ ਇੱਥੇ ਗੁਰੂ ਨਾਨਕ ਸਾਹਿਬ ਕਹਿੰਦੇ ਮਾਲਕ ਵੀ ਪਾਰਸ ਹੈ, ਔਰ ਜਿਹੜੇ ਮਾਲਕ ਦੇ ਭਗਤ ਔਰ ਮਾਲਕ ਦੇ ਪਿਆਰੇ ਹੁੰਦੇ ਹਨ ਉਹ ਵੀ ਪਾਰਸ ਹੁੰਦੇ ਹਨ। ਜਦੋਂ ਅਸੀਂ ਐਸੇ ਗੁਰਮੁਖਾਂ ਦੀ ਸੰਗਤ ਔਰ ਸੋਭਤ ਵਿੱਚ ਚਲੇ ਜਾਂਦੇ ਹਾਂ, ਉਹ ਸਾਨੂੰ ਵੀ ਆਪਣੇ ਵਰਗਾ ਪਾਰਸ ਬਣਾ ਲੈਂਦੇ ਹਨ। ਇਸ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ ਗੁਰੂ ਗੁਰੂ ਕਰ ਮਨ ਮੋਰ, ਗੁਰੂ ਬਿਨਾਂ ਮੈਂ ਨਾ ਹੀ ਹੋਰ। ਇਤਨਾ ਸਾਡਾ ਸਤਿਗੁਰਾਂ ਨਾਲ ਪੰਜਵੀਂ ਪਾਤਸ਼ਾਹੀ ਕਹਿੰਦੇ ਪਿਆਰ ਹੋ ਗਿਆ ਹੈ ਕਿ ਸਾਨੂੰ ਗੁਰਮੁਖਾਂ ਤੋਂ ਬਗੈਰ ਦੁਨੀਆਂ ਵਿੱਚ ਹੋਰ ਕੁਛ ਨਜ਼ਰ ਹੀ ਨਹੀਂ ਆਉਂਦਾ। ਸਾਡੇ ਵਾਸਤੇ ਸਾਰੀ ਰਚਨਾ ਸੀਸ ਟੂ ਐਗਜ਼ਿਸਟ, ਸਾਨੂੰ ਕੁਛ ਇੱਥੇ ਨਜ਼ਰ ਨਹੀਂ ਆਉਂਦਾ, ਕਿਸੇ ਤਰਫ ਸਾਡਾ ਮਨ ਜਾਂਦਾ ਹੀ ਨਹੀਂ, ਸਿਰਫ ਗੁਰਮੁਖਾਂ ਦੀ ਤਰਫ ਜਾਂਦਾ ਹੈ, ਸਤਿਗੁਰਾਂ ਦੀ ਤਰਫ ਜਾਂਦਾ ਹੈ। ਇਸੇ ਵਾਸਤੇ ਮਹਾਤਮਾ ਦੀ ਜ਼ਰੂਰਤ ਪੈਂਦੀ ਹੈ, ਨਹੀਂ ਤਾਂ ਲੋਕ ਕਹਿੰਦੇ ਜਦੋਂ ਭਗਤੀ ਮਾਲਕ ਦੀ ਕਰਨੀ ਹੈ ਇਹ ਗੁਰਮੁਖ ਵਿੱਚੋਂ ਕਿੱਧਰੋਂ ਆ ਜਾਂਦੇ ਹਨ, ਕਿਉਂਕਿ ਭਗਤੀ ਗੁਰਮੁਖਾਂ ਤੋਂ ਬਗੈਰ ਮਾਲਕ ਦੀ ਕਦੇ ਹੋ ਹੀ ਨਹੀਂ ਸਕਦੀ। ਇਸੇ ਵਾਸਤੇ ਗੁਰੂ ਸਾਹਿਬ ਨੇ ਦਾਅਵੇ ਨਾਲ ਕਿਹਾ ਸੀ ਮਤ ਕੋਈ ਭਰਮ ਭੁੱਲੇ ਸੰਸਾਰਾ ਸਤਿਗੁਰ ਬਿਨਾਂ, ਕਿ ਸਤਿਗੁਰਾਂ ਤੋਂ ਬਗੈਰ ਕਦੇ ਵੀ ਕੋਈ ਮੁਕਤ ਹਾਸਲ ਨਹੀਂ ਕਰ ਸਕਦਾ। ਇਸੇ ਵਾਸਤੇ ਗੁਰੂ ਸਾਹਿਬ ਕਹਿੰਦੇ ਸਤਿਗੁਰ ਤੇ ਹਰ ਪਾਈਏ ਪਾਈ, ਭਰਾਵਾ ਜਦੋਂ ਵੀ ਤੂੰ ਮਾਲਕ ਨੂੰ ਮਿਲੇਗਾ ਗੁਰਮੁਖਾਂ ਦੇ ਜ਼ਰੀਏ ਮਿਲੇਗਾ, ਸਾਧੂ ਸੰਤਾਂ ਮਹਾਤਮਾ ਦੇ ਜ਼ਰੀਏ ਮਿਲੇਗਾ। ਉਹਨਾਂ ਨੇ ਬੇਸ਼ੱਕ ਘੋਲ ਕੇ ਸਾਡੇ ਅੰਦਰ ਕੁਛ ਨਹੀਂ ਪਾਉਣਾ, ਉਹ ਪਰਮਾਤਮਾ ਸਾਡੇ ਅੰਦਰ ਬੈਠਾ ਹੋਇਆ ਹੈ, ਸਾਡੇ ਵਾਸਤੇ ਸਾਡੇ ਅੰਦਰ ਬੈਠਾ ਹੋਇਆ ਹੈ, ਸਾਨੂੰ ਪਤਾ ਨਹੀਂ ਕਿ ਅੰਦਰ ਵੜ ਕੇ ਖੋਜ ਕਿਸ ਤਰ੍ਹਾਂ ਕਰਨੀ ਹੈ, ਉਸ ਰੂਹਾਨੀ ਸਫ਼ਰ ਨੂੰ ਤੈਅ ਕਿਸ ਤਰ੍ਹਾਂ ਕਰਨਾ ਹੈ, ਉਸ ਮੰਜ਼ਿਲੇ ਮਕਸੂਦ 'ਤੇ ਪਹੁੰਚਣਾ ਕਿਸ ਤਰ੍ਹਾਂ ਹੈ, ਉਹ ਤਰੀਕਾ ਸਮਝਾ ਦਿੰਦੇ ਹਨ, ਸਾਧਨ ਸਮਝਾ ਦਿੰਦੇ ਹਨ, ਔਰ ਸਾਨੂੰ ਨਾਲ ਲੈ ਕੇ ਮਾਲਕ ਨਾਲ ਮਿਲਾ ਦਿੰਦੇ ਹਨ। ਇਸ ਵਾਸਤੇ ਅਸੀਂ ਉਹਨਾਂ ਗੁਰਮੁਖਾਂ ਦੀ ਸੰਗਤ ਕਰਦੇ ਹਾਂ, ਇਸ ਵਾਸਤੇ ਗੁਰਮੁਖਾਂ ਦੀ ਸੋਭਤ ਕਰਦੇ ਹਾਂ। ਇਸੇ ਵਾਸਤੇ ਸੰਤ ਮਹਾਤਮਾ ਇਤਨਾ ਸਤਿਗੁਰ ਭਗਤੀ 'ਤੇ ਜ਼ੋਰ ਦਿੰਦੇ ਹਨ। ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਜਦੋਂ ਗੁਰਮੁਖਾਂ ਦੀ ਸੰਗਤ ਔਰ ਸੋਭਤ ਵਿੱਚ ਜਾਵਾਂਗੇ, ਉਹਨਾਂ ਦੇ ਤਰੀਕੇ ਆਪਣੇ ਆਪ ਹੀ ਸਾਡੇ ਅੰਦਰ ਮਾਲਕ ਦੇ ਮਿਲਣ ਦਾ ਸ਼ੌਕ ਪੈਦਾ ਹੋ ਜਾਂਦਾ ਹੈ, ਮਾਲਕ ਦੇ ਮਿਲਣ ਦਾ ਪਿਆਰ ਪੈਦਾ ਹੋ ਜਾਂਦਾ ਹੈ।
ਰਾਮ ਗੁਰ ਪਾਰਸ ਪਰਸ ਕਰੀ ਜੈ, ਰਾਮ ਗੁਰ ਪਾਰਸ ਪਰਸ ਕਰੀ ਜੈ, ਹਮ ਨਿਰਗੁਣੀ ਮਨੂਰ ਅਤ ਫੀਕੇ, ਮਿਲ ਸਤਿਗੁਰ ਪਾਰਸ ਕੀ ਜੈ।
ਬੜੀ ਨਿਮਰਤਾ ਹੈ ਆਪ ਦੇ ਅੰਦਰ, ਆਪ ਫਰਮਾਉਂਦੇ ਹਨ ਕਿ ਇੱਕ ਸੋਨਾ ਲੋਹੇ ਦੇ ਨਾਲ ਛੂਹ ਕੇ ਸੋਨਾ ਬਣਦਾ ਹੈ। ਗੁਰੂ ਸਾਹਿਬ ਕਹਿੰਦੇ ਮੈਂ ਤਾਂ ਸੋਨਾ ਵੀ ਨਹੀਂ ਸੀ, ਮੈਂ ਤਾਂ ਮਨੂਰ ਸੀ, ਲੋਹੇ ਦੀ ਮੈਲ ਸੀ। ਕਿਆ ਗੁਰੂ ਸਾਹਿਬ ਸਾਡੇ ਦੁਨੀਆਂ ਦੇ ਜੀਵਾਂ ਦੀ ਹਾਲਤ ਬਿਆਨ ਕਰਦੇ ਹਨ ਕਿ ਅਸੀਂ ਕੋਈ ਵੀ ਸਤਿਗੁਰਾਂ ਦੀ ਸੰਗਤ ਔਰ ਸੋਭਤ ਵਿੱਚ ਆਉਣ ਦੇ ਕਾਬਲ ਨਹੀਂ ਹਨ, ਆਪਣੀਆਂ ਕਰਮਾਂ ਦੇ ਪਾਪਾਂ ਦੇ ਭਰੇ ਹੋਏ ਹਾਂ, ਮਾਇਆ ਨਾਲ ਸਾਡਾ ਮੋਹ ਹੈ, ਮਾਇਆ ਨਾਲ ਸਾਡਾ ਪਿਆਰ ਹੈ, ਕਾਮ ਕਰੋ ਲੋ ਮੋਹ ਹੰਕੀਰ ਹੰਕਾਰ ਸਾਨੂੰ ਉਂਗਲੀਆਂ 'ਤੇ ਦਿਨ ਰਾਤ ਨਚਾਉਣ ਲੱਗੇ ਹੋਏ ਹਨ, ਪੁੱਤਰਾਂ ਧੀਆਂ ਦੇ ਰੰਗ ਵਿੱਚ ਰੰਗੇ ਹੋਏ ਹਾਂ, ਸ਼ਰਾਬਾਂ ਕਬਾਬਾਂ ਧਨ ਦੌਲਤ ਦੇ ਰੰਗ ਵਿੱਚ ਰੰਗੇ ਹੋਏ ਹਾਂ, ਔਰ ਜਦੋਂ ਸਤਿਗੁਰਾਂ ਦੀ ਸੰਗਤ ਵਿੱਚ ਆਉਂਦੇ ਹਾਂ, ਸਤਿਗੁਰਾਂ ਦੀ ਸੋਭਤ ਵਿੱਚ ਆਉਂਦੇ ਹਾਂ, ਉਹ ਸਾਡੇ ਕਰਮਾਂ ਦੀ ਤਰਫ ਧਿਆਨ ਨਹੀਂ ਦਿੰਦੇ, ਸਾਡੇ ਪਾਪਾਂ ਦੀ ਤਰਫ ਧਿਆਨ ਨਹੀਂ ਦਿੰਦੇ। ਗੁਰੂ ਸਾਹਿਬ ਕਹਿੰਦੇ ਜਦੋਂ ਅਸੀਂ ਉਹਨਾਂ ਦੀ ਸੰਗਤ ਵਿੱਚ ਆ ਗਏ, ਉਹਨਾਂ ਦੀ ਸੋਭਤ ਵਿੱਚ ਆ ਗਏ, ਉਹਨਾਂ ਨੇ ਫਿਰ ਵੀ ਸਾਡੇ 'ਤੇ ਦਇਆ ਮਿਹਰ ਬਖਸ਼ਿਸ਼ ਕਰਕੇ ਸਾਨੂੰ ਆਪਣੇ ਵਰਗਾ ਹੀ ਬਣਾ ਲਿਆ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਸਾਡੇ ਵੱਲੋਂ ਮਾਲਕ ਨੂੰ ਕਹਿੰਦੇ ਹਨ ਮਾਟੀ ਕਾ ਕਿਆ ਧੋਪੇ ਸਵਾਮੀ ਮਾਨਸ ਕੀ ਗਾਤੇ ਹੀ, ਐ ਪਰਮਾਤਮਾ ਅਗਰ ਤੂੰ ਸਾਡੇ ਗੁਨਾਹਾਂ ਦੀ ਤਰਫ ਦੇਖਣ ਲੱਗੇਗਾ, ਸਾਡੇ ਕਰਮਾਂ ਦੀ ਤਰਫ ਦੇਖਣ ਲੱਗੇਗਾ, ਤੂੰ ਕਦੇ ਵੀ ਹਿਸਾਬ ਖਤਮ ਨਹੀਂ ਕਰ ਸਕਦਾ। ਸਾਡੀ ਤਾਂ ਉਹ ਹਾਲਤ ਹੈ, ਇੱਕ ਮਿੱਟੀ ਨੂੰ ਪਾਣੀ ਦੇ ਨਾਲ ਧੋਣਾ ਸ਼ੁਰੂ ਕਰ ਦਿਓ ਤਾਂ ਕਿ ਅਸੀਂ ਹੇਠਾਂ ਪਾਣੀ ਦੀ ਤਹਿ ਤੱਕ ਪਹੁੰਚ ਜਾਈਏ, ਭਾਵਾਂ ਕਈ ਜਨਮ ਲੱਗੇ ਰਹੋ ਕਦੇ ਵੀ ਅਸੀਂ ਪਾਣੀ ਦੀ ਤਹਿ 'ਤੇ ਨਹੀਂ ਪਹੁੰਚ ਸਕਦੇ। ਸਾਡੇ ਤੋਂ ਤਾਂ ਦਇਆ ਹੀ ਕਰਨੀ ਪਵੇਗੀ, ਮਿਹਰ ਹੀ ਕਰਨੀ ਪਵੇਗੀ, ਸਭ ਕੁਛ ਕਰ ਕਰਾ ਕੇ ਬਖਸ਼ਿਸ਼ ਹੀ ਕਰਨੀ ਪਵੇਗੀ। ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਅਸੀਂ ਤਾਂ ਕਾਬਲ ਹੀ ਨਹੀਂ ਗੁਰਮੁਖਾਂ ਦੀ ਸੰਗਤ ਕਰਨ ਦੇ, ਗੁਰਮੁਖਾਂ ਦੀ ਸੋਭਤ ਕਰਨ ਦੇ। ਉਹ ਸਾਡੇ ਪਾਪਾਂ ਦੀ ਤਰਫ ਨਹੀਂ ਦੇਖਦੇ, ਸਾਡੇ ਕਰਮਾਂ ਦੀ ਤਰਫ ਨਹੀਂ ਦੇਖਦੇ, ਆਪਣੀ ਬਖਸ਼ਿਸ਼ ਦੀ ਤਰਫ ਦੇਖਦੇ ਹਨ, ਆਪਣੀ ਦਇਆ ਦੀ ਤਰਫ ਦੇਖਦੇ ਹਨ। ਔਰ ਜਦੋਂ ਸਾਡੇ 'ਤੇ ਦਇਆ ਮਿਹਰ ਕਰ ਦਿੰਦੇ ਹਨ, ਸਾਨੂੰ ਸਾਰੀਆਂ ਪਾਪਾਂ 'ਚੋਂ ਕੱਢ ਕੇ ਆਪਣੇ ਭਗਤੀ ਵਿੱਚ ਰੰਗ ਲੈਂਦੇ ਹਨ, ਆਪਣੇ ਪਿਆਰ ਵਿੱਚ ਰੰਗ ਲੈਂਦੇ ਹਨ, ਔਰ ਮਾਲਕ ਦੇ ਨਾਲ ਹਮੇਸ਼ਾ ਵਾਸਤੇ ਮਿਲਾ ਦਿੰਦੇ ਹਨ।
ਹਾਂ ਗੁਣੀ ਮਨੂਰ ਅਤ ਫੀਕੇ ਮਿਲ ਸਤਗੁਰ ਪਾਰਸ ਕੀ ਜੈ ਸੁਰਗ ਮੁਕਤ ਬੈਕੁੰਠ ਸਭ ਬਾਛ ਹੈ ਨਿਤ ਆਸ ਆਸ ਕਰੀ ਜੈ ਹਰ ਦਰਸ਼ਨ ਕੇ ਜਨ ਮੁਕਤ ਨਾ ਮੰਗ ਹੈ ਮਿਲ ਦਰਸ਼ਨ ਤ੍ਰਿਪਤ ਮਨ ਤੀਜੈ।
ਆਮ ਤੌਰ 'ਤੇ ਲੋਕ ਸਵਰਗਾਂ ਔਰ ਬੈਕੁੰਠਾਂ ਵਾਸਤੇ ਦੌੜੇ ਫਿਰਦੇ ਹਨ। ਕੋਈ ਕੰਨ ਪੜਵਾਈ ਬੈਠਾ ਹੈ, ਕੋਈ ਜਟਾਂ ਰੱਖਣ ਲੱਗਾ ਹੋਇਆ ਹੈ, ਕੋਈ ਜਿਸਮ 'ਤੇ ਭਭੂਤ ਲਗਾਉਣ ਲੱਗਾ ਹੋਇਆ ਹੈ, ਕੋਈ ਤੀਰਥ ਯਾਤਰਾ ਕਰਨ ਲੱਗਾ ਹੋਇਆ ਹੈ, ਕੋਈ ਇੱਕ ਟੰਗ ਦੇ ਪਾਰ 'ਤੇ ਖੜ੍ਹਾ ਹੈ, ਕੋਈ ਹੱਥ ਉੱਚਾ ਕਰੀ ਖੜ੍ਹਾ ਹੈ, ਕੋਈ ਜਪਤਾ ਵਿੱਚ ਫਸਿਆ ਹੋਇਆ ਹੈ, ਕੋਈ ਪੁੰਨ ਦਾਨ ਵਿੱਚ ਫਸਿਆ ਹੋਇਆ ਹੈ, ਤਾਂ ਕਿ ਮਰਨ ਤੋਂ ਬਾਅਦ ਸਾਨੂੰ ਸਵਰਗ ਮਿਲ ਜਾਣ, ਸਾਨੂੰ ਬੈਕੁੰਠ ਮਿਲ ਜਾਣ। ਜਿਹੜੇ ਉਹਨਾਂ ਤੋਂ ਜ਼ਰਾ ਸਿਆਣੇ ਹੁੰਦੇ ਹਨ, ਉਹ ਮੁਕਤੀ ਦੇ ਖਾਹਿਸ਼ਮੰਦ ਹਨ, ਉਹ ਮੁਕਤੀ ਵਾਸਤੇ ਦੌੜੇ ਫਿਰਦੇ ਹਨ। ਲੇਕਿਨ ਗੁਰੂ ਸਾਹਿਬ ਕਹਿੰਦੇ ਜਿਹੜੇ ਮਾਲਕ ਦੇ ਆਸ਼ਿਕ ਹਨ, ਮਾਲਕ ਦੇ ਭਗਤ ਹਨ, ਮਾਲਕ ਦੇ ਪਿਆਰੇ ਹਨ, ਉਹਨਾਂ ਨੂੰ ਨਾ ਤਾਂ ਸਵਰਗਾਂ ਦੀ ਜ਼ਰੂਰਤ ਪੈਂਦੀ ਹੈ, ਨਾ ਉਹ ਮੁਕਤੀ ਮਗਰ ਦੌੜੇ ਫਿਰਦੇ ਹਨ। ਮੁਕਤੀ ਤਾਂ ਉਹਨਾਂ ਦੇ ਪਿੱਛੇ ਪਿੱਛੇ ਦੌੜੀ ਫਿਰਦੀ ਹੈ, ਉਹ ਤਾਂ ਮਾਲਕ ਦੇ ਕੋਲੋਂ ਮਾਲਕ ਹੀ ਮੰਗਣਾ ਚਾਹੁੰਦੇ ਹਨ। ਉਹਨਾਂ ਨੂੰ ਮਾਲਕ ਤੋਂ ਬਗੈਰ ਹੋਰ ਕਿਸੇ ਚੀਜ਼ ਦੀ ਜ਼ਰੂਰਤ ਹੀ ਨਹੀਂ ਹੈ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਤੁਧ ਬਿਨ ਹੋਰ ਕੁਛ ਮੰਗਣਾ ਸਿਰਫ ਦੁੱਖਾਂ ਕੇ ਦੁੱਖ। ਐ ਪਰਮਾਤਮਾ, ਤੇਰੇ ਬਗੈਰ ਅਗਰ ਹੋਰ ਕਿਸੇ ਚੀਜ਼ ਦੀ ਅਸੀਂ ਆਸ ਰੱਖਦੇ ਹਾਂ, ਅਸੀਂ ਦੁੱਖਾਂ ਨੂੰ ਮੰਗਣ ਲੱਗੇ ਹੋਏ ਹਾਂ, ਅਸੀਂ ਮੁਸੀਬਤਾਂ ਨੂੰ ਮੰਗਣ ਲੱਗੇ ਹੋਏ ਹਾਂ। ਮਹਾਤਮਾ ਕਹਿੰਦੇ, ਜਿਸ ਕੋ ਕਛੂ ਨਾ ਚਾਹੀਏ ਵਹੀ ਸ਼ਾਹਿਨਸ਼ਾਹ, ਜਿਹਨੂੰ ਇਸ ਰਚਨਾ 'ਚੋਂ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ, ਉਸ ਤੋਂ ਵੱਡਾ ਦੁਨੀਆ ਅੰਦਰ ਹੋਰ ਕਿਹੜਾ ਸ਼ਾਹਿਨਸ਼ਾਹ ਹੋ ਸਕਦਾ ਹੈ। ਗੁਰੂ ਸਾਹਿਬ ਦੇ ਇੱਥੇ ਸਮਝਾਉਣ ਦਾ ਮਤਲਬ ਹੈ ਕਿ ਰਚਨਾ ਦੀ ਖਾਹਿਸ਼ ਕਰਕੇ, ਰਚਨਾ ਦੇ ਸ਼ਕਲਾਂ ਔਰ ਪਦਾਰਥਾਂ ਦੀਆਂ ਖਾਹਿਸ਼ਾਂ ਔਰ ਤ੍ਰਿਸ਼ਨਾ ਕਰਕੇ ਮਾਲਕ ਦੀ ਭਗਤੀ ਨਾ ਕਰੋ, ਮਾਲਕ ਦੇ ਮਿਲਣ ਵਾਸਤੇ ਮਾਲਕ ਦੀ ਭਗਤੀ ਕਰੋ। ਬੇਸਿਸ ਆਫ ਰਿਲੀਜਨ ਇਜ਼ ਲਵ, ਆਪਣੇ ਇਸ਼ਕ ਔਰ ਪ੍ਰੇਮ ਔਰ ਪਿਆਰ ਨੂੰ ਲੈ ਕੇ ਮਾਲਕ ਦੀ ਭਗਤੀ ਕਰੋ, ਤਾਂ ਕਿ ਤੁਸੀਂ ਪਰਮਾਤਮਾ ਨੂੰ ਮਿਲ ਸਕੋ। ਪੁੱਤਰਾਂ ਧੀਆਂ ਨੂੰ ਹਾਸਲ ਕਰਨ ਵਾਸਤੇ ਭਗਤੀ ਨਾ ਕਰੋ, ਰੁਪਇਆ ਪੈਸਾ ਜਿੱਤਣ ਵਾਸਤੇ, ਮੁਕੱਦਮੇ ਜਿੱਤਣ ਵਾਸਤੇ, ਦੁਨੀਆਂ ਅੰਦਰ ਮਾਨ ਵਡਿਆਈ ਜਿੱਤਣ ਵਾਸਤੇ ਮਾਲਕ ਦੀ ਭਗਤੀ ਨਾ ਕਰੋ। ਅਗਰ ਖਾਹਿਸ਼ਾਂ ਤ੍ਰਿਸ਼ਨਾ ਲੈ ਕੇ ਭਗਤੀ ਕਰਦੇ ਹਾਂ, ਇਹਨਾਂ ਖਾਹਿਸ਼ਾਂ ਤ੍ਰਿਸ਼ਨਾ ਨੂੰ ਪੂਰਾ ਕਰਨ ਵਾਸਤੇ ਸਾਨੂੰ ਜਨਮ ਲੈਣਾ ਪੈਂਦਾ ਹੈ। ਉੱਥੇ ਮਾਲਕ ਜਨਮ ਦੇਵੇਗਾ ਜਿੱਥੇ ਜਾ ਕੇ ਅੱਛੀ ਤਰ੍ਹਾਂ ਅਸੀਂ ਖਾਹਿਸ਼ ਔਰ ਤਿਸ਼ਨਾ ਪੂਰਾ ਕਰ ਸਕੀਏ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾਂ ਜੁਗੰਤਰ ਖਾਏ ਖਾਏ, ਜੁਗਾਂ ਜੁਗਾਂ ਤੋਂ ਜਦੋਂ ਦੀ ਵੀ ਦੁਨੀਆ ਦੀ ਰਚਨਾ ਹੋਈ ਹੈ, ਅਸੀਂ ਮਾਲਕ ਦੇ ਕੋਲੋਂ ਹੱਥ ਜੋੜ ਜੋੜ ਕੇ ਪ੍ਰਾਰਥਨਾ ਕਰ ਕਰਕੇ ਮੰਗੀ ਜਾ ਰਹੇ ਹਾਂ, ਖਾਹਿਸ਼ਾਂ ਤ੍ਰਿਸ਼ਨਾ ਪੇਸ਼ ਕਰੀ ਜਾ ਰਹੇ ਹਾਂ। ਉਹ ਦਾਤਾ ਸਾਡੀਆਂ ਖਾਹਿਸ਼ਾਂ ਤ੍ਰਿਸ਼ਨਾ ਸਾਡੀਆਂ ਅਰਦਾਸਾਂ ਕਬੂਲ ਕਰੀ ਜਾ ਰਿਹਾ ਹੈ, ਜਿਸ ਦਾ ਕੀ ਨਤੀਜਾ ਹੈ, ਹਾਲੇ ਅਸੀਂ ਇਸੇ 84 ਦੇ ਜੇਲ੍ਹ ਖਾਨੇ ਵਿੱਚ ਫਸੇ ਹੋਏ ਹਾਂ। ਜਦੋਂ ਮਾਲਕ ਦੇ ਕੋਲੋਂ ਮਾਲਕ ਮੰਗਣਾ ਸ਼ੁਰੂ ਕਰ ਦੇਵਾਂਗੇ, ਤਾਂ ਸਾਡੇ 'ਤੇ ਦਇਆ ਮਿਹਰ ਬਖਸ਼ਿਸ਼ ਕਰਕੇ ਸਾਨੂੰ ਨਾਲ ਬੁਲਾਉਂਦਾ ਹੈ। ਅਸੀਂ ਆਪਣੇ ਬੱਚੇ ਨੂੰ ਖੇਡਣ ਵਾਸਤੇ ਬਾਹਰ ਨੁਕਰਾਣੀ ਦੇ ਨਾਲ ਭੇਜ ਦਿੰਦੇ ਹਾਂ। ਅਗਰ ਬੱਚਾ ਕੋਈ ਰੋਂਦਾ ਹੈ, ਆਇਆ ਉਸਦਾ ਹਰ ਕਿਸਮ ਦਾ ਦਿਲ ਲਗਾਉਣ ਦੀ ਕੋਸ਼ਿਸ਼ ਕਰਦੀ ਹੈ, ਕਦੇ ਉਸਨੂੰ ਤੋਤਲੀਆਂ ਕਹਾਣੀਆਂ ਸੁਣਾਉਂਦੀ ਹੈ, ਕਦੇ ਉਸਨੂੰ ਖਿਲੌਣਿਆਂ ਨਾਲ ਖਿਲਾਉਂਦੀ ਹੈ, ਕਦੇ ਉਹਨੂੰ ਚੌਕਲੇਟ ਟੌਫੀਆਂ ਦਿੰਦੀ ਹੈ, ਅਗਰ ਬੱਚੇ ਦਾ ਦਿਲ ਲੱਗਾ ਹੋਇਆ ਹੈ, ਮਾਤਾ ਪਿਤਾ ਬੇਫਿਕਰ ਹੋ ਕੇ ਘਰ ਦਾ ਕੰਮ ਕਾਜ ਕਰਦੇ ਹਨ, ਅਗਰ ਬੱਚਾ ਕਿਸੇ ਚੀਜ਼ ਤੋਂ ਨਹੀਂ ਬਹਿਲਦਾ, ਮਾਤਾ ਪਿਤਾ ਵਾਸਤੇ ਹੀ ਰੋਣਾ ਸ਼ੁਰੂ ਕਰ ਦਿੰਦਾ ਹੈ, ਕਿਸੇ ਮਾਤਾ ਪਿਤਾ ਕੋਲੋਂ ਬਰਦਾਸ਼ਤ ਨਹੀਂ ਹੁੰਦਾ, ਭੱਜ ਕੇ ਚੁੱਕ ਕੇ ਆਪਾਂ ਛਾਤੀ ਨਾਲ ਲਗਾ ਲੈਂਦੇ ਹਾਂ, ਕਿ ਜਿਤਨਾ ਚਿਰ ਅਸੀਂ ਇਸ ਰਚਨਾ ਦੀਆਂ ਖਿਲੌਣਿਆਂ ਨਾਲ ਖੇਡਣ ਲੱਗੇ ਹੋਏ ਹਾਂ, ਉਹ ਪਰਮਾਤਮਾ ਵੀ ਸਾਨੂੰ ਭੁੱਲਿਆ ਬੈਠਾ ਹੈ। ਜਦੋਂ ਹਰ ਤਰਫੋਂ ਆਪਣੇ ਖਿਆਲ ਨੂੰ ਕੱਢ ਕੇ ਉਸ ਮਾਲਕ ਦੀ ਤਰਫ ਹੀ ਫੋਕਸ ਕਰ ਦੇਣਾ ਹੈ, ਉਹ ਵੀ ਸਾਡੇ 'ਤੇ ਦਇਆ ਮਿਹਰ ਬਖਸ਼ਿਸ਼ ਕਰਕੇ ਸਾਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਇਸ ਵਾਸਤੇ ਗੁਰੂ ਨਾਨਕ ਸਾਹਿਬ ਕਹਿੰਦੇ, ਖਾਹਿਸ਼ਾਂ ਕਦੇ ਕਿਸੇ ਦੀਆਂ ਪੂਰੀਆਂ ਨਹੀਂ ਹੋਣੀਆਂ। ਇੱਕ ਮਹਾਤਮਾ ਕਹਿੰਦਾ, ਆਸਾਂ ਅੱਗੇ ਆਪ ਫਰਮਾਉਂਦੇ ਹਨ, ਪਰਬਤ ਜਿੰਨੀਆਂ ਮੌਤ ਤਣਾਵਾਂ ਹੇਠ ਸਾਡੀਆਂ ਜਿਹੜੀਆਂ ਆਸਾਂ ਹਨ, ਖਾਹਿਸ਼ਾਂ ਹਨ, ਉਹ ਤਾਂ ਹਿਮਾਲਿਆ ਦੇ ਪਹਾੜ ਨਾਲੋਂ ਵੀ ਜ਼ਿਆਦਾ ਹਨ। ਔਰ ਇਹ ਜਿਹੜੀ ਮੌਤ ਹੈ, ਪੈਰਾਂ ਹੇਠਾਂ ਖੜੀ ਹੈ, ਪਤਾ ਨਹੀਂ ਜ਼ਿੰਦਗੀ ਦੇ 4 ਸਾਲ ਹਨ ਕਿ 5 ਸਾਲ ਹਨ, ਕਿਹੜੇ ਵੇਲੇ ਪਰੇ ਪਰਿਵਾਰ ਨੂੰ ਛੱਡ ਕੇ ਜਾਣਾ ਪੈਂਦਾ ਹੈ। ਇਸ ਵਾਸਤੇ ਮਹਾਤਮਾ ਕਹਿੰਦੇ, ਮਾਲਕ ਦੇ ਪਾਣੀ ਵਿੱਚ ਰਹਿਣਾ ਚਾਹੀਦਾ ਹੈ, ਮਾਲਕ ਦੇ ਹੁਕਮ ਵਿੱਚ ਰਹਿਣਾ ਚਾਹੀਦਾ ਹੈ, ਰਜ਼ਾ ਵਿੱਚ ਰਹਿਣਾ ਚਾਹੀਦਾ ਹੈ। ਪਾਣੀ ਵਿੱਚ ਰਹਿਣ ਦਾ ਮਤਲਬ ਹੈ ਕੋਈ ਖਾਹਿਸ਼ ਉਹ ਤਿਸ਼ਨਾ ਨਹੀਂ ਕਰਨੀ, ਜੋ ਕੁਛ ਮਾਲਕ ਦਿੰਦਾ ਹੈ ਹਰੀ ਇੱਛਿਆ ਕਹਿ ਕੇ ਭੁਗਤ ਲੈਣਾ ਹੈ। ਇੱਕ ਮਹਾਤਮਾ ਕਹਿੰਦੇ, ਜੇ ਰਾਜ ਕਰਾਏ ਤਾਂ ਤੇਰੀ ਉਪਮਾ, ਜੇ ਭੀਖ ਮੰਗਾਏ ਤਾਂ ਕਿਆ ਕੱਟ ਜਾਈ। ਐ ਪਰਮਾਤਮਾ, ਅਗਰ ਤੂੰ ਦੁਨੀਆ ਦਾ ਰਾਜ ਪਾਠ ਵੀ ਮੈਨੂੰ ਦੇ ਦੇਵੇਂਗਾ, ਮੈਂ ਤੇਰੀ ਹੀ ਭਗਤੀ ਕਰਨੀ ਹੈ, ਤੇਰੇ ਨਾਲ ਹੀ ਪਿਆਰ ਕਰਨਾ ਹੈ। ਅਗਰ ਦੇਹ ਵਿੱਚ ਬੈਠ ਕੇ ਮੈਨੂੰ ਦਰਬਦਰ ਠੋਕਰਾਂ ਖਾਣੀਆਂ ਪੈਂਦੀਆਂ ਹਨ, ਫਿਰ ਕਿਹੜਾ ਮੈਂ ਦਾਤੇ ਦਾ ਦਰਵਾਜ਼ਾ ਛੱਡ ਕੇ ਕਿਤੇ ਚਲੇ ਜਾਣਾ ਹੈ। ਮੈਂ ਤਾਂ ਫਿਰ ਵੀ ਤੇਰੀ ਹੀ ਭਗਤੀ ਕਰਨੀ ਹੈ, ਤੇਰੇ ਨਾਲ ਹੀ ਪਿਆਰ ਕਰਨਾ ਹੈ। ਇਸ ਵਾਸਤੇ ਇੱਥੇ ਗੁਰੂ ਸਾਹਿਬ ਪਿਆਰ ਨਾਲ ਸਮਝਾਉਂਦੇ ਹਨ ਕਿ ਸਤਿਗੁਰਾਂ ਤੋਂ ਬਗੈਰ ਸਾਡਾ ਹੋਰ ਹੈ ਕੌਣ ਹੈ। ਸੋ ਸੱਚਾ ਪ੍ਰੇਮ, ਸੱਚਾ ਇਸ਼ਕ, ਸੱਚਾ ਪਿਆਰ ਲੈ ਕੇ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ।
ਹਰ ਦਰਸ਼ਨ ਕੇ ਜਾਨ ਮੁਕਤ ਨਾ ਮੰਗ ਹੈ, ਮਿਲ ਦਰਸ਼ਨ ਤ੍ਰਿਪਤ ਮਨ ਤੀਜੇ, ਮਾਇਆ ਮੋਹ ਸਬਲ ਹੈ ਭਾਰੀ, ਮੋਹ ਕਾਲਖ ਦਾਗ ਲਗੀ ਜੈ, ਮੇਰੇ ਠਾਕਰ ਕੇ ਜਨ ਅਲਿਪਤ ਹੈ ਮੁਕਤ, ਜਿਉਂ ਮੁਰਗਾਈ ਪੰਕ ਨਾ ਪੀਜੈ।
ਗੁਰੂ ਸਾਹਿਬ ਫਰਮਾਉਂਦੇ ਹਨ, ਅਸੀਂ ਸਭ ਦੁਨੀਆ ਦੇ ਜੀਵ ਮਾਇਆ ਦੇ ਜਾਲ ਵਿੱਚ ਫਸ ਕੇ ਮੋਹ ਦੀ ਮਿੱਠੀ ਨੀਂਦ ਸੁੱਤੇ ਹੋਏ ਹਾਂ। ਮਾਲਕ ਦਾ ਕਿਸੇ ਨੂੰ ਪਤਾ ਨਹੀਂ ਹੈ, ਮਾਲਕ ਦੀ ਭਗਤੀ ਤਰਫ ਕਿਸੇ ਦਾ ਧਿਆਨ ਹੀ ਨਹੀਂ ਜਾਂਦਾ। ਇਹਨਾਂ ਵਿਸ਼ਿਆਂ, ਵਕਾਰਾਂ, ਸ਼ਰਾਬਾਂ, ਕਬਾਬਾਂ, ਕੌਮਾਂ, ਮਸਬਾਂ, ਮੁਲਕਾਂ ਦੇ ਝਗੜਿਆਂ ਤੋਂ ਸਾਨੂੰ ਫੁਰਸਤ ਹੀ ਨਹੀਂ ਮਿਲਦੀ। ਅਸੀਂ ਸੋਚ ਲੈਂਦੇ ਹਾਂ, ਇਹ ਜਗ ਮਿੱਠਾ, ਅਗਲਾ ਕਿਣ ਡਿੱਠਾ, ਬਾਬਰ ਵੈਸ਼ ਕੋਸ ਕੇ ਆਲਮ ਦੁਬਾਰਾ ਨੇਸ਼, ਸ਼ਾਇਦ ਇਹ ਮੌਕਾ ਪਰਮਾਤਮਾ ਨੇ ਐਸ਼ੋਸ਼ਿਤ ਕਰਨ ਵਾਸਤੇ ਬਖਸ਼ਿਆ ਹੈ, ਕੌਮਾਂ ਮਸਬਾਂ ਮੁਲਕਾਂ ਦੇ ਝਗੜਿਆਂ ਦੀ ਮਾਨ ਵਡਿਆਈ ਵਾਸਤੇ ਬਖਸ਼ਿਆ ਹੈ। ਗੁਰੂ ਸਾਹਿਬ ਕਹਿੰਦੇ, ਇਹ ਜਿਹੜੀ ਦੁਨੀਆ ਹੈ ਇੱਕ ਅੱਜਲ ਦੀ ਕੋਠੜੀ ਹੈ, ਕਿਤਨੀ ਅਕਲਮੰਦੀ, ਕਿਤਨੀ ਹੁਸ਼ਿਆਰੀ, ਕਿਤਨੇ ਦਾਨਿਸ਼ਮੰਦ ਹੋ ਕੇ ਤੁਸੀਂ ਇਸ ਦੁਨੀਆ ਦੇ ਅੰਦਰ ਆ ਤਾਂ ਜਾਓ, ਹਰ ਇੱਕ ਨੂੰ ਕੋਈ ਨਾ ਕੋਈ ਦਾਗ ਕਿਸੇ ਨਾ ਕਿਸੇ ਵੇਲੇ ਕਿਸੇ ਨਾ ਕਿਸੇ ਜਗ੍ਹਾ ਜ਼ਰੂਰ ਲੱਗ ਜਾਂਦਾ ਹੈ। ਹਜ਼ੂਰ ਮਹਾਰਾਜ ਜੀ ਰਿਸ਼ੀਆਂ ਮੁਨੀਆਂ ਦੀਆਂ ਕਹਾਣੀਆਂ ਸੁਣਾਇਆ ਕਰਦੇ ਸਨ, ਕਿਤਨੇ ਕਿਤਨੇ ਹਜ਼ਾਰ ਸਾਲ ਤਪ ਕਰਕੇ ਫਿਰ ਕੀ ਉਹਨਾਂ ਦੀ ਅਖੀਰ ਦੁਰਦਸ਼ਾ ਔਰ ਹਾਲਤ ਹੋਈ ਹੈ। ਇਸ ਵਾਸਤੇ ਭਾਗਵਤ ਪੜ੍ਹ ਕੇ ਦੇਖੋ ਇਹਨਾਂ ਰਿਸ਼ੀਆਂ ਮੁਨੀਆਂ ਦੇ ਹਾਲ। ਇਸ ਵਾਸਤੇ ਗੁਰੂ ਨਾਨਕ ਸਾਹਿਬ ਸਾਨੂੰ ਖਬਰਦਾਰ ਕਰਦੇ ਹਨ, ਆਪ ਫਰਮਾਉਂਦੇ ਹਨ ਕਿ ਜਿਹੜੇ ਮਾਲਕ ਦੇ ਆਸ਼ਿਕ ਹਨ, ਮਾਲਕ ਦੇ ਭਗਤੀ ਹਨ, ਮਾਲਕ ਦੇ ਪਿਆਰੇ ਹਨ, ਗੁਰਮੁਖਾਂ ਦੇ ਕਹਿਣ ਦੇ ਮੁਤਾਬਕ ਸ਼ਬਦ ਔਰ ਨਾਮ ਦੇ ਨਾਲ ਜੁੜੇ ਹੋਏ ਹਨ, ਸ਼ਬਦ ਔਰ ਨਾਮ ਦੀ ਕਮਾਈ ਵਿੱਚ ਲੱਗੇ ਹੋਏ ਹਨ, ਉਹ ਇਸ ਮਾਇਆ ਦੇ ਜਾਲ ਵਿੱਚ ਇਸ ਤਰ੍ਹਾਂ ਰਹਿੰਦੇ ਹਨ, ਕੱਜਲ ਦੀ ਕੋਠੜੀ ਵਿੱਚ ਇਸ ਤਰ੍ਹਾਂ ਰਹਿੰਦੇ ਹਨ ਜਿਸ ਤਰ੍ਹਾਂ ਮੁਰਗਾਬੀ ਪਾਣੀ ਵਿੱਚ ਰਹਿੰਦੀ ਹੈ। ਉਹ ਜਦੋਂ ਵੀ ਉੱਡਦੀ ਹੈ ਖੁਸ਼ਕ ਪਰਾਂ ਨਾਲ ਉੱਡ ਜਾਂਦੀ ਹੈ। ਕਮਲ ਦੀਆਂ ਜੜ੍ਹਾਂ ਫੁੱਲ ਦੇ ਅੰਦਰ ਹੁੰਦੀਆਂ ਹਨ, ਫੁੱਲ ਪਾਣੀ ਤੋਂ ਬਾਹਰ ਹੁੰਦਾ ਹੈ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਜੈਸੇ ਜਲ ਮੈਂ ਕਮਲ ਨਰਾਲੋਂ ਮੁਰਗਾਈ ਨਿਸ਼ਾਨੇ, ਸੁਰਤ ਸ਼ਬਦ ਪਵ ਸਾਗਰ ਤਰੀਏ ਨਾਨਕ ਨਾਮ ਬਖਾਨੇ। ਸੁਰਤ ਸ਼ਬਦ ਔਰ ਨਾਮ ਦੀ ਕਮਾਈ ਕਰਕੇ ਜਿਸ ਤਰ੍ਹਾਂ ਮੁਰਗਾਬੀ ਪਾਣੀ 'ਚੋਂ ਖੁਸ਼ਕ ਪਰਾਂ ਨਾਲ ਉੜ ਜਾਂਦੀ ਹੈ, ਉਸੇ ਤਰ੍ਹਾਂ ਅਸੀਂ ਵੀ ਇਸ ਦੁਨੀਆ 'ਚੋਂ ਬਿਲਕੁਲ ਬੇਦਾਗ ਹੋ ਹੋ ਕੇ ਨਿਕਲ ਜਾਂਦੇ ਹਾਂ। ਜਿਸ ਤਰ੍ਹਾਂ ਕਮਲ ਦੇ ਫੁੱਲ ਦੀਆਂ ਜੜ੍ਹਾਂ ਪਾਣੀ ਦੇ ਅੰਦਰ ਰਹਿੰਦੀਆਂ ਹਨ, ਫੁੱਲ ਪਾਣੀ ਤੋਂ ਬਾਹਰ ਰਹਿੰਦਾ ਹੈ, ਇਸੇ ਤਰ੍ਹਾਂ ਦੁਨੀਆਂ ਦੇ ਕੰਮ ਕਾਜ ਕਰਦੇ ਹੋਏ, ਦੁਨੀਆਂ ਦਾ ਲੈਣੇ ਦੇਣੇ ਦਾ ਹਿਸਾਬ ਖਤਮ ਕਰਦੇ ਹੋਏ, ਇਸੇ ਤਰ੍ਹਾਂ ਅਸੀਂ ਦੁਨੀਆਂ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਹਾਂ। ਸੋ ਗੁਰੂ ਨਾਨਕ ਸਾਹਿਬ ਦੇ ਕਹਿਣ ਦਾ ਮਤਲਬ ਕਿ ਜਦੋਂ ਵੀ ਅਸੀਂ ਇਸ ਪਾਵਰ ਸਾਗਰ ਨੂੰ ਪਾਰ ਕਰ ਸਕਦੇ ਹਾਂ, ਸੁਰਤ ਸ਼ਬਦ ਦਾ ਅਭਿਆਸ ਕਰਕੇ ਕਰ ਸਕਦੇ ਹਾਂ, ਸ਼ਬਦ ਔਰ ਨਾਮ ਦੀ ਕਮਾਈ ਕਰਕੇ ਕਰ ਸਕਦੇ ਹਾਂ। ਇਹ ਕਦੇ ਨਹੀਂ ਗੁਰੂ ਘਰ ਨੇ ਸਾਨੂੰ ਸਮਝਾਇਆ ਕਿ ਤੁਸੀਂ ਪੁੱਤਰਾਂ ਧੀਆਂ ਨੂੰ ਤਿਆਗ ਦਿਓ, ਜਾਂ ਕੌਮ ਬਦਲ ਲਓ, ਜਾਂ ਮਜ਼ਹਬ ਬਦਲ ਲਓ, ਜਾਂ ਘਰ ਬਾਰ ਛੱਡ ਕੇ ਜੰਗਲਾਂ ਪਹਾੜਾਂ ਵਿੱਚ ਛੁੱਪ ਕੇ ਬੈਠ ਜਾਓ। ਦੁਨੀਆਂ ਵਿੱਚ ਰਹਿਣਾ ਹੈ, ਸੂਰਮੇ ਬਣ ਕੇ ਰਹਿਣਾ ਹੈ, ਬਹਾਦਰ ਬਣ ਕੇ ਰਹਿਣਾ ਹੈ, ਦੁਨੀਆਂ ਵਿੱਚ ਰਹਿੰਦੇ ਹੋਏ ਵੀ ਦੁਨੀਆਂ ਦੀਆਂ ਮੈਲਾਂ ਵਿੱਚ ਨਹੀਂ ਲਿਬੜਨਾ। ਇਸ ਵਾਸਤੇ ਹਜ਼ੂਰ ਮਿਸਾਲ ਦਿਆ ਕਰਦੇ ਸਨ ਕਿ ਸ਼ਹਿਦ ਦੀ ਮੱਖੀ ਅਗਰ ਸ਼ਹਿਦ ਦੇ ਕਿਨਾਰੇ 'ਤੇ ਬੈਠਦੀ ਹੈ, ਸ਼ਹਿਦ ਦੀ ਲੱਜ਼ਤ ਵੀ ਖਾ ਜਾਂਦੀ ਹੈ, ਖੁਸ਼ਕ ਪਰਾਂ ਨਾਲ ਉੜ ਵੀ ਜਾਂਦੀ ਹੈ। ਅਗਰ ਉਹ ਸ਼ਹਿਦ ਦੇ ਦਰਮਿਆਨ ਵਿੱਚ ਬੈਠ ਜਾਂਦੀ ਹੈ, ਪਰ ਲਿਬੜ ਜਾਂਦੇ ਹਨ, ਤੜਫ ਤੜਫ ਕੇ ਜਾਨ ਦੇ ਦਿੰਦੀ ਹੈ, ਸ਼ਹਿਦ ਤਾਂ ਉਸਦੇ ਕੀ ਖਾਣਾ ਹੈ। ਸੋ ਇਹ ਨਹੀਂ ਮਹਾਤਮਾ ਕਹਿੰਦੇ ਕਿ ਘਰ ਬਾਰ ਛੱਡ ਕੇ ਪੁੱਤਰਾਂ ਧੀਆਂ ਨੂੰ ਤਿਆਗ ਕੇ ਤੁਸੀਂ ਜੰਗਲਾਂ ਪਹਾੜਾਂ ਵਿੱਚ ਛੁੱਪ ਕੇ ਬੈਠ ਜਾਵੋ। ਅਗਰ ਕੋਸ਼ਿਸ਼ ਵੀ ਕਰੀਏ, ਤੁਸੀਂ ਦੇਖੋ ਸਾਡੇ ਕੋਲੋਂ ਛੁੱਟਦੀ ਕਿਹੜੀ ਚੀਜ਼ ਹੈ, ਸਾਨੂੰ ਜ਼ਰੂਰਤ ਕਿਸ ਚੀਜ਼ ਦੀ ਹੈ। ਨੈਸੈਸਿਟੀਜ਼ ਆਫ ਲਾਈਫ ਸਾਡੀਆਂ ਤਿੰਨ ਹਨ। ਪੇਟ ਨੂੰ ਖਾਣੇ ਦੀ ਜ਼ਰੂਰਤ ਪੈਂਦੀ ਹੈ, ਜਿਸਮ ਢਕਣ ਨੂੰ ਕੱਪੜੇ ਦੀ ਜ਼ਰੂਰਤ ਪੈਂਦੀ ਹੈ, ਗਰਮੀ ਔਰ ਸਰਦੀ ਤੋਂ ਬਚਣ ਵਾਸਤੇ ਛੱਤ ਸਿਰ 'ਤੇ ਛੱਤ ਦੀ ਜ਼ਰੂਰਤ ਪੈਂਦੀ ਹੈ। ਇਹ ਤਿੰਨ ਐਸੀਆਂ ਜ਼ਰੂਰੀਆਤ ਹਨ। ਕਿਤਨਾ ਘਰ ਬਾਰ ਛੱਡ ਕੇ ਹਿਮਾਲਿਆ ਦੇ ਪਰਬਤ ਦੇ ਪਿੱਛੇ ਜਾ ਕੇ ਲੁੱਕ ਕੇ ਬੈਠ ਜਾਓ, ਉੱਥੇ ਵੀ ਸਾਡੀਆਂ ਸਾਰੀਆਂ ਜ਼ਰੂਰਤਾਂ ਚਲੇ ਜਾਣੀਆਂ ਹਨ। ਪੇਟ ਨੇ ਉੱਥੇ ਵੀ ਖਾਣੇ ਦਾ ਸਵਾਲ ਪੇਸ਼ ਕਰ ਦੇਣਾ ਹੈ। ਘਰ ਦਾ ਖਾਣਾ ਪੱਕਾ ਛੱਡਾਂਗੇ, ਦਸਾਂ ਨੌਹਾਂ ਦੀ ਕਮਾਈ ਛੱਡਾਂਗੇ, ਲੋਕਾਂ ਅੱਗੇ ਹੱਥ ਫੈਲਾ ਫੈਲਾ ਕੇ ਪੇਟ ਭਰਨਾ ਪਵੇਗਾ, ਕਿਸੇ ਗੁਰਦੁਆਰੇ 'ਚੋਂ ਮੰਗਾਂਗੇ, ਮੰਦਰ 'ਚੋਂ ਮੰਗਾਂਗੇ, ਆਸ਼ਰਮ 'ਚੋਂ ਮੰਗਾਂਗੇ, ਪੇਟ ਭਰਨ ਵਾਸਤੇ ਤਾਂ ਫਿਰ ਵੀ ਸਾਨੂੰ ਖਾਣੇ ਦੀ ਜ਼ਰੂਰਤ ਪਈ। ਚਿੱਟੇ ਕੱਪੜੇ ਉਤਾਰ ਜਾਵਾਂਗੇ, ਭਗਵੇਂ ਪਾ ਲਵਾਂਗੇ, ਨੀਲੇ ਪੀਲੇ ਪਾ ਲਵਾਂਗੇ, ਕੱਪੜੇ ਤਾਂ ਫਿਰ ਵੀ ਜ਼ਰੂਰਤ ਪੈਂਦੀ ਹੈ। ਆਪਣੇ ਘਰ ਦਾ ਸੁੱਖ ਔਰ ਆਰਾਮ ਛੱਡਦੇ ਹਾਂ, ਕੋਈ ਹੋਰ ਕੁੱਲੀ ਬਣਾ ਲਵਾਂਗੇ, ਗਾਰ ਬਣਾ ਲਵਾਂਗੇ, ਕੋਈ ਹੋਰ ਕਮਰਾ ਬਣਾ ਲਵਾਂਗੇ, ਸਿਰ 'ਤੇ ਛਾਤੀ ਤਾਂ ਫਿਰ ਵੀ ਜ਼ਰੂਰਤ, ਛੁੱਟਦੀ ਕਿਹੜੀ ਚੀਜ਼ ਹੈ। ਉਲਟੇ ਅਪਾਹਜ ਬਣ ਜਾਂਦੇ ਹਾਂ, ਸੁਸਾਇਟੀ 'ਤੇ ਬੋਝ ਬਣ ਕੇ ਬੈਠ ਜਾਂਦੇ ਹਾਂ। ਇਸ ਵਾਸਤੇ ਮਹਾਤਮਾ ਕਹਿੰਦੇ ਛੱਡਣਾ ਨਹੀਂ ਹੈ, ਮਨ ਨੂੰ ਦੁਨੀਆ 'ਚੋਂ ਕੱਢਣਾ ਹੈ। ਛੁੱਟਦੀ ਕੋਈ ਵੀ ਸਾਡੇ ਕੋਲੋਂ ਚੀਜ਼ ਨਹੀਂ ਹੈ, ਲੇਕਿਨ ਮਨ ਨੂੰ ਅਸੀਂ ਜ਼ਰੂਰ ਦੁਨੀਆ 'ਚੋਂ ਕੱਢ ਸਕਦੇ ਹਾਂ। ਇਸ ਵਾਸਤੇ ਫਰਮਾਉਂਦੇ ਹਨ, ਅਗਰ ਅਸੀਂ ਸੁਰਤ ਸ਼ਬਦ ਦਾ ਅਭਿਆਸ ਕਰਦੇ ਹਾਂ, ਨਾਮ ਦੀ ਕਮਾਈ ਕਰਦੇ ਹਾਂ, ਜਿਸ ਤਰ੍ਹਾਂ ਮਰਗਾਬੀ ਦੁਨੀਆ 'ਚੋਂ ਖੁਸ਼ਕ ਪੜਾਂ ਨਾਲ ਉੜ ਜਾਂਦੀ ਹੈ, ਇਸੇ ਤਰ੍ਹਾਂ ਅਸੀਂ ਵੀ ਇਸ ਦੁਨੀਆ 'ਚੋਂ ਖੁਸ਼ਕ ਪੜਾਂ ਨਾਲ ਉੜ ਜਾਂਦੇ ਹਾਂ।
ਮੇਰੇ ਠਾਕਰ ਕੇ ਜਾਨ ਅਲਿਪਤ ਹੈ ਮੁਕਤੇ, ਜਿਉਂ ਮੁਰਗਾਈ ਪੰਖ ਨਾ ਪੀਜੈ, ਚੰਦਨ ਵਾਸ ਪੋਯੰਗਮ ਬੇੜੀ, ਕਿਵ ਮਿਲੀਏ ਚੰਦਨ ਲੀਜੈ, ਸਾਜ ਖੜਗ ਗੁਰ ਗਿਆਨ ਕਰਾਰਾ, ਬਿਖ ਛੇਦ ਛੇਦ ਰਸ ਪੀਜੈ।
ਬੜੀ ਸੁੰਦਰ ਮਿਸਾਲ ਦਿੰਦੇ ਹਨ ਕਿ ਆਮ ਤੌਰ 'ਤੇ ਜਿਹੜੇ ਚੰਦਨ ਦਰੱਖਤਾਂ ਦੇ ਜੰਗਲ ਹੁੰਦੇ ਹਨ, ਉੱਥੇ ਚੰਦਨ ਦੀ ਬਹੁਤ ਅੱਛੀ ਖੁਸ਼ਬੂ ਹੁੰਦੀ ਹੈ ਔਰ ਚੰਦਨ ਦੇ ਅੰਦਰ ਠੰਡਕ ਬੜੀ ਹੁੰਦੀ ਹੈ। ਇਸੇ ਵਾਸਤੇ ਲੋਕ ਉਹਦੀ ਪੇਸਟ ਬਣਾ ਕੇ ਮੱਥਿਆਂ ਵਗੈਰਾ 'ਤੇ ਲਗਾਉਂਦੇ ਹਨ। ਗੁਰੂ ਸਾਹਿਬ ਕਹਿੰਦੇ ਸੱਪ ਦੇ ਅੰਦਰ ਆਪਣੀ ਜ਼ਹਿਰ ਦੀ ਬੜੀ ਜ਼ਬਰਦਸਤ ਗਰਮੀ ਹੁੰਦੀ ਹੈ, ਉਹਨੂੰ ਚੰਦਨ ਦੀ ਖੁਸ਼ਬੂ ਵੀ ਬੜੀ ਅੱਛੀ ਲੱਗਦੀ ਹੈ, ਚੰਦਨ ਦੇ ਲੱਕੜ ਦੀ ਠੰਡਕ ਵੀ ਬੜੀ ਅੱਛੀ ਲੱਗਦੀ ਹੈ। ਉਹ ਆਪਣੀ ਅੰਦਰ ਦੀ ਗਰਮੀ ਦਾ ਮਾਰਿਆ ਹੋਇਆ ਚੰਦਨ ਦੇ ਦਰੱਖਤਾਂ ਦੇ ਇਰਦ ਗਿਰਦ ਲਪੇਟ ਪਾ ਕੇ ਬੈਠ ਜਾਂਦਾ ਹੈ। ਅਗਰ ਕਿਸੇ ਨੇ ਹੁਣ ਚੰਦਨ ਦੀ ਲੱਕੜੀ ਹਾਸਲ ਕਰਨੀ ਹੋਵੇ, ਉਹ ਕੀ ਕਰ ਸਕਦਾ ਹੈ? ਕਿਉਂਕਿ ਜਦੋਂ ਵੀ ਉਹ ਦਰੱਖਤ ਕੱਟਣ ਜਾਵੇਗਾ, ਉਹ ਸੱਪ ਉਸਨੂੰ ਡੰਗ ਮਾਰਨ ਵਾਸਤੇ ਆਵੇਗਾ, ਸੱਪ ਉਸਨੂੰ ਲੱਕੜ ਕਦੇ ਕੱਟਣ ਨਹੀਂ ਦਿੰਦਾ। ਇਹ ਤਾਂ ਗੁਰੂ ਸਾਹਿਬ ਇੱਕ ਮਿਸਾਲ ਦਿੰਦੇ ਹਨ। ਆਪਦੇ ਸਹਿਣ ਦਾ ਮਤਲਬ ਹੈ ਕਿ ਇਹ ਜਿਹੜਾ ਇਨਸਾਨ ਦਾ ਜਾਮਾ ਹੈ, ਇਹ ਬੜੀ ਮੁਸ਼ਕਲਾਂ ਨਾਲ ਸਾਨੂੰ ਪਰਮਾਤਮਾ ਨੇ ਬਖਸ਼ਿਆ ਹੈ ਔਰ 84 ਲੱਖ ਜੀਆ ਜੋਨ ਸ਼ਾਇਦ ਭੁਗਤਣ ਤੋਂ ਬਾਅਦ ਇਹ ਮੌਕਾ ਮਿਲਿਆ ਹੈ, और इसे वास्ते परमात्मा ने मौका दिता है कि तुसी इस दे अंदर बैठ के मालक दी भगती करके मालक नाल वसाल करो ताकि थोड़ा देह दियां बंधना तो हमेशा वास्ते छुटकारा हो जाए। अगर लाहा है इंसान दे जामे दा केवल मालक दी भगती मालक दा वसाल है। पुत्र तियां सानू हर जामे विच मिलदे आए हन, खाना पीना है शीशत असीं हमेशा तो करदे आए हाँ। अगर कोई अनोखी चीज़ है जिहड़ी पिछे हासिल नहीं कर सके केवल हुण हासिल कर सकते हाँ, सिर्फ मालक दी भगती है। इसे वास्ते गुरु साहब ने कहा सी, इस पौड़ी ते जो नर चुके सो आए जाए दुख पाएगा। ये जिहड़ा इंसान दा जामा है सीढ़ी दा आखिरी स्टेप है, आखिरी डंडा है। कोशिश करांगे मकान दी छत ते चढ़ जावांगे, आखिरी सीढ़ी तो भी अगर अपना पैर फिसलदा है आपां सीधे नीचे आके गिरदे हाँ। अगर तो इंसान दा जामा हासिल करके मालक दी भगती करके मालक नाल वसाल कर लेने हाँ, इस देह दियां बंधना तो हमेशा वास्ते छुटकारा हो जाएगा। अगर उस तरह विशियां वकारां शराबां कबाबां कौमां मजहबां मुल्कां दे ही झगड़ियां विच फसे रहना है, फिर इन्हां सारियां कर्मां दा नतीजा भुगतण वास्ते इसे 84 दे जेलखाने विच आउणा पैंदा है। इस वास्ते आप बड़ी सुंदर मिसाल दिंदे हन कि जदों सानू मन रूपी सप्प ने घेरिया होया है, इस दियां जहरां साडे अंदर जबरदस्त चढ़ियां होईयां हन, कदे काम घेर लैंदा है कदे क्रोध घेर लैंदा है। तुसी देखो काम दे अधीन हो के कितने पैड़े खोटे पाप और कर्म कर बैठते हाँ, जन्मा जन्मा दे गेड़ विच पै जाने हाँ, और दुनिया दे शकलां और पदार्थां नाल मोह और प्यार करके अपने हत्थां नाल अपने गल विच फंदा पाउण लगे होए हाँ। जदों गल कुटिया जांदा है चीखा मारदे हाँ, पुकार करदे हाँ, कौन साडी फरतों पुकार सुनदा है। एक क्रोध सानू दिन रात उंगलियां ते लचाउण लगा होया है, जिस दे अधीन हो के परा परा दा दुश्मन होया बैठा है, कौम कौम दी दुश्मन है, मजहब मजहब दा दुश्मन है, मुल्क मुल्क दा दुश्मन है। तुसी रोज़ अखबारां विच पढ़ते हो, रेडियो टीवियां विच देखते हो, एक क्रोध ही तां है जिहड़ा सानू दिन रात नफरत साडे अंदर पैदा करन लगा होया है। और हंकार देखो पुत्रां तियां दे असीं हंकार विच आ जांदे हाँ, जातां पातां दे हंकार विच आ जांदे हाँ, तन दौलत दे हंकार विच आ जांदे हाँ। और लोभ रूपी कुत्ता तां हमेशा साडे अंदर भौंकदा ही रहिंदा है। कितनी मालक धन दौलत दे देवे, कितना जीवन दा अच्छा तो अच्छा नेक साथी दे देवे, कितनी दुनिया विच दे देवे, अगे गुरु साहब दसदे इहदे अंदर संतोख नहीं है, इहदे अंदर कंटेंटमेंट नहीं है, ये होर ही होर दिन रात मंगण लगा होया है। इस वास्ते गुरु साहब कहिंदे इस मन रूपी सप्प दे अंदर बड़ी जबरदस्त जहर है, जबरदस्त गर्मी है, इस साडे जिस्म दे इर्द गिर्द लपेट पाई बैठा है। असीं इंसान दा जामा हासिल करके मालक दी भगती किस तरह कर सकते हाँ, मालक दी खोज किस तरह कर सकते हाँ, ये सानू चैन नाल बैठनी ही नहीं दिंदा। गुरु साहब कहिंदे तुसीं तलवार लै के दरख्त अपने दरख्त के इर्द गिर्द जिहड़ा सप्प लपेट पाई बैठा है उसके सप्प के टुकड़े टुकड़े कर दिओ, सारी चंदन की लकड़ी थोड़ी अपनी ही है। जैसे जैसे तुसी गुरमुखां कोल जाके शब्द और राम की कमाई करोगे थोड़े अंदरों कुलोध भी निकल जाएगा, लोभ भी निकल जाएगा, काम भी निकल जाएगा, हंकार भी निकल जाएगा, निम्रता आ जाएगी, आजदी आ जाएगी, शीतलता आ जाएगी। इस वास्ते आप फरमाउंदे हन कि अगर तुसी देह विच बैठ के वापस जाके मालक नूं मिलना चाहुंदे हो सब तो पहला अपने मन नूं काबू करो, मन नूं निर्मल करो, मन नूं प्योर करो, मन नूं पवित्र करो। मन नूं प्योर और पवित्र करन दा इको ही तरीका है कि ये लज्जत दा आशिक है। जितना चिर तुसी उन्हूं शब्द दी लज्जत नहीं अंदरों दोगे, नाम दी लज्जत अंदरों नहीं दोगे, ये दुनिया दा मोह दुनिया दा प्यार कदे छड्डण नूं तैयार नहीं हुंदा। इसे वास्ते गुरु साहब ने कहा सी, गुर का शब्द महारस मीठा। जिस शब्द दे नाल गुरमुख साडे ख्याल नूं अंदरों जोड़दे हन उसकी लज्जत तो बहुत ज़्यादा मिठी है, जिहड़ी बयान ही नहीं कीती जा सकती। बिन साधे किसी बिन चाखे साध ना जाने, जिन्ना चिर असी उसनूं अंदरों एक्सपीरियंस ना कर लईए साडी जबान कदे बयान ही नहीं कर सकती। गुरु साहब कहिंदे हर हर नाम अमृत रस मीठा, वो नाम अमृत है और उसकी लज्जत मिठी है। मिठी इसे वास्ते कहिंदे हन कि हुण जिहड़े पुत्रां तियां दे प्यार मिठे लगते हैं, ਕੌਮਾਂ ਮਸਮਾਂ ਮੁਲਕਾਂ ਦੇ ਝਗੜੇ ਮਿੱਠੇ ਲੱਗਦੇ ਹਨ, ਸ਼ਰਾਬਾਂ ਕਬਾਬਾਂ ਦੀਆਂ ਲਸਤਾਂ ਮਿੱਠੀਆਂ ਲੱਗਦੀਆਂ ਹਨ। ਇਹ ਸਾਰੀਆਂ ਫਿੱਕੀਆਂ ਲੱਗਣੀਆਂ ਸ਼ੁਰੂ ਹੋ ਜਾਣਗੀਆਂ। ਜਿਹਨੂੰ ਹੀਰੇ ਜਵਾਹਰਾਤ ਮਿਲ ਜਾਂਦੇ ਹਨ, ਉਹ ਕਿਉਂ ਕੌਡੀਆਂ ਮਗਲ ਦਰ ਬਦਰ ਠੋਕਰਾਂ ਖਾਂਦੇ ਹਨ। ਲੜਕੀਆਂ ਗੁੱਡੀਆਂ ਪਟੋਲਿਆਂ ਨਾਲ ਉਤਨਾ ਅਰਸਾ ਖੇਲਦੀਆਂ ਹਨ ਜਿਤਨਾ ਚਿਰ ਉਹਨਾਂ ਦੀ ਸ਼ਾਦੀ ਨਹੀਂ ਹੁੰਦੀ। ਇਸ ਵਾਸਤੇ ਗੁਰੂ ਨਾਨਕ ਸਾਹਿਬ ਪਿਆਰ ਨਾਲ ਕਹਿੰਦੇ ਹਨ ਕਿ ਅਗਰ ਤੁਸੀਂ ਇਨਸਾਨ ਦਾ ਜਾਮਾ ਹਾਸਲ ਕਰਕੇ ਦੇਹ ਵਿੱਚ ਬੈਠ ਕੇ ਆਪਣੇ ਮਨ ਨੂੰ ਨਿਰਮਲ ਕਰਨਾ ਚਾਹੁੰਦੇ ਹੋ, ਪਿਓਰ ਔਰ ਪਵਿੱਤਰ ਕਰਨਾ ਚਾਹੁੰਦੇ ਹੋ, ਵਾਪਸ ਜਾ ਕੇ ਮਾਲਕ ਨਾਲ ਮਿਲਣਾ ਚਾਹੁੰਦੇ ਹੋ, ਤੁਸੀਂ ਗੁਰਮੁਖਾਂ ਕੋਲ ਜਾ ਕੇ ਇਹਨੂੰ ਸ਼ਬਦ ਦੇ ਨਾਲ ਜੋੜੋ, ਇਹਨੂੰ ਨਾਮ ਦੇ ਨਾਲ ਜੋੜੋ।
ਗੁਰ ਗਿਆਨ ਕਰਾਰ ਵਿਖ ਛੇਦ ਛੇਦ ਰਸ ਪੀਜੈ ਆਨ ਆਨ ਸਮਧਾ ਬਹੁ ਕਿਨੀ ਪਲ ਬਸੰਤਰ ਭਸਮ ਕਰੀਜੈ ਮਹਾ ਉਗਰ ਪਾਪ ਸਾਕਤ ਨਰ ਕੀਨੇ ਮਿਲ ਸਾਧੂ ਲੁਕੀ ਦਿਜੈ।
ਬੜੀ ਸੁੰਦਰ ਮਿਸਾਲ ਦਿੰਦੇ ਹਨ ਕਿ ਲੱਕੜਾਂ ਦਾ ਢੇਰ ਲਿਆ ਲਿਆ ਕੇ ਤੁਸੀਂ ਕਿਤਨਾ ਵੀ ਇਕੱਠਾ ਕਿਉਂ ਨਾ ਕਰ ਲਵੋ, ਇੱਕ ਅੱਗ ਦੀ ਚੰਗਿਆੜੀ ਸਾਰੀਆਂ ਲੱਕੜਾਂ ਨੂੰ ਜਾਲ ਕੇ ਰਾਖ ਸੁਆਹ ਕਰ ਦਿੰਦੀ ਹੈ। ਸਾਡੇ ਸਾਕਤ ਪਲਸ਼ਾਂ ਦੇ ਸਾਕਟ ਪੁਰਸ਼ਾਂ ਦੇ ਕਿਤਨੇ ਭੈੜੇ ਖੋਟੇ ਪਾਪ ਔਰ ਕਰਮ ਕਿਉਂ ਨਾ ਹੋ, ਅਗਰ ਅਸੀਂ ਗੁਰਮੁਖਾਂ ਦੀ ਸੰਗਤ ਔਰ ਸੋਭਿਤ ਵਿੱਚ ਆ ਕੇ ਸ਼ਬਦ ਔਰ ਨਾਮ ਦੀ ਕਮਾਈ ਕਰਦੇ ਹਾਂ, ਉਹਨਾਂ ਸਾਰਿਆਂ ਕਰਮਾਂ ਦਾ ਸਿਲਸਿਲਾ ਹਮੇਸ਼ਾ ਵਾਸਤੇ ਖਤਮ ਹੋ ਜਾਂਦਾ ਹੈ। ਇਸੇ ਵਾਸਤੇ ਸਵਾਮੀ ਜੀ ਨੇ ਕਿਹਾ ਸੀ, ਸ਼ਬਦ ਕਰਮ ਕੀ ਰੇਹ ਕਟਾਏ, ਸ਼ਬਦ ਸ਼ਬਦ ਸੇ ਜਾਏ ਮਿਲਾਏ, ਸ਼ਬਦ ਪ੍ਰਤਾਪ ਕਾਲ ਕੋ ਜੀ। ਇਹੋ ਸਾਨੂੰ ਕਬੀਰ ਸਾਹਿਬ ਨੇ ਕਿਹਾ ਹੈ, ਜਬ ਹੀ ਨਾਮ ਹਿਰਦੇ ਧਰਿਓ ਪਇਓ ਪਾਪ ਕਾ ਨਾਸ਼, ਜੈਸੇ ਚਿੰਗੀ ਆਗ ਕੀ ਪੜੀ ਪੁਰਾਣੀ ਕਾਸ਼। ਕਿਤਨਾ ਖੁਸ਼ਕ ਕਾਸ਼ ਤੁਸੀਂ ਲਿਆ ਲਿਆ ਕੇ ਕਿਉਂ ਨਾ ਇਕੱਠਾ ਕਰ ਲਵੋ, ਇੱਕ ਅੱਗ ਦਾ ਚੰਗਿਆੜਾ ਸਾਰੇ ਕਾਸ਼ ਨੂੰ ਜਾਲ ਕੇ ਰਾਖ ਸੁਆਹ ਕਰ ਦਿੰਦਾ ਹੈ। ਸੋ ਆਪਣੇ ਕਰਮਾਂ ਦੀ ਤਰਫ ਨਹੀਂ ਦੇਖਣਾ ਚਾਹੀਦਾ, ਪਾਪਾਂ ਦੀ ਤਰਫ ਨਹੀਂ ਦੇਖਣਾ ਚਾਹੀਦਾ, ਸ਼ਬਦ ਦੀ ਕਮਾਈ ਕਰਨੀ ਚਾਹੀਦੀ ਹੈ, ਨਾਮ ਦੀ ਕਮਾਈ ਕਰਨੀ ਚਾਹੀਦੀ ਹੈ। ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਸਤਿਗੁਰ ਪੁਰਖ ਅੰਮ੍ਰਿਤ ਸਰ ਵਾਡੀ ਕੇ ਵੱਡ ਪਾਗਣ ਨਾਵਣ ਆਵੇ। ਸਤਿਗੁਰਾਂ ਦੀ ਸੰਗਤ ਔਰ ਸੋਭਤ ਵਿੱਚ ਜਾਣਾ ਹੀ ਅੰਮ੍ਰਿਤ ਦੇ ਸਰੋਵਰ ਵਿੱਚ ਇਸ਼ਨਾਨ ਕਰਨਾ ਹੈ। ਇਹ ਕਿਹੜਾ ਅੰਮ੍ਰਿਤ ਦਾ ਸਰੋਵਰ ਹੈ ਜਿੱਥੇ ਕਾਂ ਜਾਂਦਾ ਹੈ ਨਹਾ ਕੇ ਹੰਸ ਬਣ ਕੇ ਆ ਜਾਂਦਾ ਹੈ? ਅਸੀਂ ਮਨਮੁੱਖ ਲੋਕ ਜਾਂਦੇ ਹਾਂ, ਗੁਰਮੁਖ ਬਣ ਕੇ ਆ ਜਾਂਦੇ ਹਾਂ, ਔਰ ਲੇਕਿਨ ਕੌਣ ਇਸ ਸਰੋਵਰ ਵਿੱਚ ਜਾ ਕੇ ਇਸ਼ਨਾਨ ਕਰਦਾ ਹੈ? ਵਡਭਾਗੀ ਭਾਗਾਂ ਵਾਲੇ ਖੁਸ਼ਕਿਸਮਤ ਜੀ, ਜਿਹੜੇ ਦੁਨੀਆ ਦੀ ਲੋਕ ਲਾਜ ਛੱਡਦੇ ਹਨ, ਰਿਸ਼ਤੇਦਾਰਾਂ ਯਾਰਾਂ ਦੋਸਤਾਂ ਦੇ ਤਾਨਿਆਂ ਮੇਲਿਆਂ ਦੀ ਪਰਵਾਹ ਨਹੀਂ ਕਰਦੇ, ਕੌਮਾਂ ਮਜ਼ਹਬਾਂ ਵਾਲਿਆਂ ਦੀ ਪਰਵਾਹ ਨਹੀਂ ਕਰਦੇ, ਉਹਨਾਂ ਨੂੰ ਕੀ ਫਾਇਦਾ ਮਿਲਦਾ ਹੈ? ਉੱਥੇ ਜਨਮ ਜਨਮ ਕੀ ਮਲ ਉਤਰੇ ਨਿਰਮਲ ਨਾਮ ਦਰੜਾਏ, ਉਹਨਾਂ ਦੀ ਸੰਗਤ ਔਰ ਸੋਭਤ ਵਿੱਚ ਜਾ ਕੇ ਨਾਮ ਦੀ ਕਮਾਈ ਕਰਨ ਨਾਲ ਜਨਮਾਂ ਜਨਮਾਂ ਦੀਆਂ ਮੈਲਾਂ ਸਾਡੇ ਆਤਮਾ ਤੋਂ ਉਤਰ ਜਾਂਦੀਆਂ ਹਨ। ਇਹ ਜਨਮਾਂ ਜਨਮਾਂ ਦੀਆਂ ਕਿਹੜੀਆਂ ਮੈਲਾਂ ਹਨ? ਸਾਡੇ ਸਿੰਚਿਤ ਕਰਮ ਹਨ, ਕਿਉਂਕਿ ਜਦੋਂ ਦੇ ਵੀ ਮਾਲਕ ਕੋਲੋਂ ਵਿਛੜ ਕੇ ਰਚਨਾ ਦੇ ਅੰਦਰ ਅਸੀਂ ਆਏ ਹਾਂ, ਹਰ ਜਾਮੇ ਅੰਦਰ ਮੈਲਾਂ ਹੀ ਮੈਲਾਂ, ਮੈਲਾਂ ਹੀ ਮੈਲਾਂ, ਕਰਮ ਹੀ ਕਰਮ ਇਕੱਠੇ ਚੱਲਦੇ ਅਸੀਂ ਕਰਦੇ ਆ ਰਹੇ ਹਾਂ। ਜਿਤਨਾ ਚਿਰ ਸਾਰਿਆਂ ਕਰਮਾਂ ਦਾ ਸਾਡਾ ਸਿਲਸਿਲਾ ਖਤਮ ਨਹੀਂ ਹੁੰਦਾ, ਉਤਨਾ ਅਰਸਾ ਸਾਡੀ ਆਤਮਾ ਕਿਸ ਤਰ੍ਹਾਂ ਪਰਮਾਤਮਾ ਦੇ ਮਿਲਣ ਦੇ ਕਾਬਲ ਹੋ ਸਕਦੀ ਹੈ? ਸਾਡੇ ਤਿੰਨ ਕਿਸਮ ਦੇ ਕਰਮ ਹਨ, ਇੱਕ ਤਾਂ ਪ੍ਰਲਾਭਤ ਕਰਮ ਹਨ, ਸਾਡੀ ਡੈਸਟੀਨੀ ਜਿਹੜੀ ਦੇਹ ਵਿੱਚ ਬੈਠ ਕੇ ਭੁਗਤਣ ਲੱਗੇ ਹੋਏ ਹਾਂ। ਅਗਰ ਅਸੀਂ ਮਾਲਕ ਦੀ ਭਗਤੀ ਕਰਦੇ ਹਾਂ, ਸ਼ਬਦ ਔਰ ਨਾਮ ਦੀ ਕਮਾਈ ਕਰਦੇ ਹਾਂ, ਸਾਡੇ ਅੰਦਰ ਇਤਨੀ ਤਾਕਤ ਔਰ ਸ਼ਕਤੀ ਆ ਜਾਂਦੀ ਹੈ, ਸਾਰਿਆਂ ਕਰਮਾਂ ਦਾ ਖੁਸ਼ੀ ਖੁਸ਼ੀ ਦੇ ਨਾਲ ਹਿਸਾਬ ਦੇ ਸਕਦੇ ਹਾਂ, ਔਰ ਅੱਗੇ ਨੂੰ ਕੋਈ ਭੈੜਾ ਖੋਟਾ ਪਾਪ ਔਰ ਕਰਮ ਨਹੀਂ ਕਰਦੇ। ਲੇਕਿਨ ਜਿਹੜੇ ਜਨਮਾਂ ਜਨਮਾਂ ਦੇ ਕਰਮ ਇਕੱਠੇ ਕਰੀ ਬੈਠੇ ਹਾਂ, ਅੱਛਾ ਖਾਸਾ ਕਰਮਾਂ ਦਾ ਸਟੋਰ ਬਣਾਈ ਬੈਠੇ ਹਾਂ, ਉਹਨਾਂ ਨੂੰ ਨਾਸ਼ ਕਰਨ ਦਾ ਤਾਂ ਕੇਵਲ ਇੱਕੋ ਹੀ ਤਰੀਕਾ ਹੈ ਕਿ ਸ਼ਬਦ ਦੀ ਕਮਾਈ ਕਰੀਏ, ਨਾਮ ਦੀ ਕਮਾਈ ਕਰੀਏ। ਇਸ ਵਾਸਤੇ ਗੁਰੂ ਨਾਨਕ ਸਾਹਿਬ ਕਹਿੰਦੇ, ਕਿਤਨਾ ਵੀ ਲੱਕੜਾਂ ਦਾ ਢੇਰ ਕਿਉਂ ਨਾ ਇਕੱਠਾ ਕਰ ਲਵੋ, ਇੱਕ ਅੱਗ ਦਾ ਚੰਗਿਆੜਾ ਸਭ ਲੱਕੜਾਂ ਨੂੰ ਜਾ ਕੇ ਰਸਵਾ ਕਰ ਦੇਵੇਗਾ। ਸੋ ਕਿਤਨੇ ਵੀ ਜਨਮਾਂ ਦੇ ਸਾਡੇ ਕਰਮ ਕਿਉਂ ਨਾ ਇਕੱਠੇ ਹੋਏ ਹੋਣ, ਉਹ ਜਿਹੜੀ ਸ਼ਬਦ ਔਰ ਨਾਮ ਦੀ ਕਮਾਈ ਹੈ, ਉਹ ਸਾਰਿਆਂ ਕਰਮਾਂ ਦਾ ਸਿਲਸਿਲਾ ਖਤਮ ਕਰ ਦਿੰਦੀ ਹੈ।
महाउग्र पाप साकत नार कीने मिल साधु लुकी दीजे साधु साध साध जान निके जिन अंतर नाम तरी जे।
हुण ख्याल आउंदा है किस किस्म दे साधुआं दी संगत करनी है। हिंदुस्तान तां कोई साधुआं दी कमी नहीं है, लखां दी तादाद विच होणगे। गुरु नानक साहब कहिंदे मैं उन्हां नूं साधु नहीं कहिंदा जिहड़े घर बार छड के पुत्तरां नूं तियां नूं त्याग के कपड़े रंग के जंगलां पहाड़ां विच छुपे बैठे हन। शायद उन्हां विच भी कोई शेर हुंदा होवेगा, लेकिन असली साधु उह ही है जिहड़े साधना करके अपने अंदर नाम रूपी दौलत नूं प्रगट कर लैंदे हन। असली उह साधु है जिहड़ा शब्द नूं पकड़ के मन और माया दे दायरे तों पार चले जांदा है, जिहड़ा रूह और मन दी गट खोल लैंदा है, जिहड़ा अपने आप नूं पहचानण दे काबल बन जांदा है और वापस जा के परमात्मा नूं पहचानण दे काबल बन जांदा है। तुसीं उहनूं साधु कह लो, तुसीं उहनूं गुरमुख कह लो, तुसीं उहनूं ब्रह्म ज्ञानी कह लो, कुछ कह लो, जितना चिर ऐसे किसी गुरमुख की संगत और सोबत प्राप्त नहीं होंदी उतना चिर साडा कर्मां दा सिलसिला कदे खत्म नहीं हो सकदा।
साधु साध साध जन नीके जिन अंतर नाम तरीजे परसन परस पै साधु जन जन हार भगवान देखी जे।
आप फरमाउंदे हन ऐसे गुरमुखां दी संगत और सोबत विच जा के साडे अंदर अपने आप ही मन विच आनंद आ जांदा है, खुशी आ जांदी है, शांति आ जांदी है, कंटेंटमेंट आ जांदा है, संतोख आ जांदा है, क्योंकि साडा मन संगत और सोबत दा बड़ी जल्दी असर लैंदा है। गुरु नानक साहब ने कहा सी नाम रत्ते परमहंस बैरागी निज कर ताड़ी लाई है। पुत्रां तियां नूं त्याग के जंगलां पहाड़ां विच छुपण दे नाल कदे कोई अज तक परमहंस बैरागी नहीं बनिया। जिहड़े नाम दे रंग विच रत्ते जांदे हन, नाम दे रंग विच रंगे जांदे हन, वह घर बार विच रहिंदे होए भी हमेशा वास्ते परमहंस बैरागी बन जांदे हन। सो गुरु साहब उन्हां साधुओं की महिमा करते हैं, उन्हां दी संगत और सोबत में जाके उस भगवान या मालिक की याद आती है जिहड़े मालिक दे भगती दे रंग विच रंगे हुए हैं, शब्द और नाम दे रंग विच रंगे हुए हैं।
परसन परस पै साधु जन जन हार भगवान देखी जे साकत सूत बहो गुरधी पर्या क्यों कर तान तनी जे तंत सूत किछ निकस नाही साकत संग ना कीजे।
हुण असीं सब जाणदे हाँ कि जैसी असीं संगत और सोबत करदे हाँ वैसे साडे मन विच ख्याल आउणे पैदा हो जांदे हन। शराबियां दी संगत करिए शराब पीण दा चाह पैदा हो जाएगा, जुआरियां दी सोबत करो जुआ खेलण दी आदत पैदा हो जाएगी, मालिक दे भगतां और प्यारियां दी संगत करदे हाँ भगती करन दा शौक पैदा हो जांदा है। आप समझाते हैं कि अगर ताना ही उलझिया होवे और जो कपड़ा किस तरह बुनिया जा सकता है, असी मनमुखां दी संगत और लोकां दी सोबत में जाके किस तरह साडा ख्याल उस परमात्मा दी भगती तरफ जा सकता है। इन्हां शराबियां कबाबियां दे कोल रह के जिन्हां कोल सवाए दुनिया दी निंदिया चुलिए चुगली तो सवा वो काम ही कोई नहीं, साडा किस तरह भुले भटके ख्याल मालक दी भगती तरफ जा सकता है। इस वास्ते चौथी पातशाही ने किसी होर जगह कहा है साकत नर प्राणी सद भूखे नित भूखण भूख करीजे तव तताए ताए ताए प्रीत माया लख कोसण को बिथ दीजे। ਜਿਹੜੇ ਮਨਮੁੱਖ ਲੋਕ ਹਨ ਉਹ ਹਮੇਸ਼ਾ ਭੁੱਖੇ ਹਨ, ਉਹਨਾਂ ਦੇ ਮਨ ਵਿੱਚ ਕਦੇ ਸਬਰ ਔਰ ਸੰਤੋਖ ਨਹੀਂ ਆਉਂਦਾ। ਜੋ ਮਰਜ਼ੀ ਦੁਨੀਆ ਦੀਆਂ ਬਖਸ਼ਾਂ ਦਾਤਾਂ ਮਾਲਕ ਉਹਨਾਂ ਨੂੰ ਬਖਸ਼ ਦੇਵੇ, ਉਹਨਾਂ ਨੇ ਕਦੇ ਅੱਜ ਤੱਕ ਮਾਲਕ ਦੇ ਕੋਲੋਂ ਮਾਲਕ ਨਹੀਂ ਮੰਗਿਆ। ਜਦੋਂ ਵੀ ਕਿਤੇ ਭੁੱਲੇ ਭਟਕੇ ਦੋ ਹੱਥ ਜੋੜਦੇ ਹਨ ਦੁਨੀਆ ਦੀਆਂ ਖਾਹਿਸ਼ਾਂ ਪੂਰੀਆਂ ਕਰਨ ਵਾਸਤੇ, ਦੁਨੀਆ ਦੀਆਂ ਤ੍ਰਿਸ਼ਨਾ ਪੂਰੀਆਂ ਕਰਨ ਵਾਸਤੇ, ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜੇ ਐਸੇ ਸ਼ਖਸ ਹਨ ਕਿ ਦੁਨੀਆ ਦੇ ਸ਼ਕਲਾਂ ਔਰ ਪਦਾਰਥਾਂ ਮਗਰ ਹੀ ਦਿਨ ਰਾਤ ਭਟਕਦੇ ਔਰ ਤੜਫਦੇ ਫਿਰਦੇ ਹਨ, ਤੁਹਾਨੂੰ ਕਦੇ ਐਸੇ ਆਦਮੀਆਂ ਦੀ ਸੋਭਤ ਕਰਨੀ ਚਾਹੀਦੀ ਹੈ। ਲੱਖ ਕੋਸਣ ਕੋ ਬਤੀਜੇ, ਕਮ ਅਜ਼ ਕਮ ਉਹਨਾਂ ਤੋਂ ਲੱਖ ਕੋ ਦੂਰ ਰਹਿਣ ਦੀ ਕੋਸ਼ਿਸ਼ ਕਰਨੀ ਹੈ। ਕਿਹੜੀ ਸੰਗਤ ਕਰਨੀ ਹੈ? ਗੋਬਿੰਦ ਜੀਓ ਸਤ ਸੰਗਤ ਮੇਲ ਹਰ ਧਿਆਈਏ। ਐ ਪਰਮਾਤਮਾ ਸਾਨੂੰ ਉਹਨਾਂ ਸਾਧੂ ਸੰਤਾਂ ਮਹਾਤਮਾ ਦੀ ਸੰਗਤ ਦੇ, ਸੋਭਤ ਦੇ, ਤਾਂ ਕਿ ਉਹਨਾਂ ਦੀ ਸੋਭਤ ਵਿੱਚ ਜਾ ਕੇ ਅਸੀਂ ਤੇਰੀ ਭਗਤੀ ਕਰ ਸਕੀਏ, ਤੇਰੇ ਨਾਲ ਪਿਆਰ ਕਰ ਸਕੀਏ। ਸੋ ਮਹਾਤਮਾ ਦੇ ਸਤਸੰਗ ਵਿੱਚ ਆ ਕੇ ਹੀ ਉਸ ਮਾਲਕ ਦਾ ਪਤਾ ਲੱਗਦਾ ਹੈ, ਸਾਡੇ ਅੰਦਰ ਮਾਲਕ ਦੇ ਮਿਲਣ ਦਾ ਸ਼ੌਕ ਔਰ ਪਿਆਰ ਪੈਦਾ ਹੁੰਦਾ ਹੈ। ਇਸ ਵਾਸਤੇ ਗੁਰੂ ਨਾਨਕ ਸਾਹਿਬ ਕਹਿੰਦੇ ਮਨਮੁੱਖਾਂ ਦੀ ਸੰਗਤ ਤੋਂ ਜਿੱਥੋਂ ਤੱਕ ਹੋ ਸਕੇ ਦੂਰ ਹੀ ਰਹਿਣਾ ਚਾਹੀਦਾ ਹੈ।
ਤੰਤ ਸੂਤ ਕਿਛ ਨਿਕਸੈ ਨਾਹੀ, ਸਾਕਤ ਸੰਗ ਨਾ ਕੀਜੈ, ਸਤਿਗੁਰ ਸਾਧ ਸੰਗਤ ਹੈ ਨੀਕੀ, ਮਿਲ ਸੰਗਤ ਰਾਮ ਰਵੀਜੈ, ਅੰਤਰ ਰਤਨ ਜਵੇਹਰ ਮਾਨਕ, ਗੁਰ ਕਿਰਪਾ ਤੇ ਲੀਜੈ।
ਅਖੀਰ ਵਿੱਚ ਆ ਕੇ ਫਰਮਾਉਂਦੇ ਹਨ ਸਾਡੇ ਹਰ ਇੱਕ ਦੇ ਅੰਦਰ ਪਰਮਾਤਮਾ ਨੇ ਉਹ ਨਾਮ ਰੂਪੀ ਦੌਲਤ ਰੱਖੀ ਹੋਈ ਹੈ, ਉਹਨੂੰ ਆਪ ਜਵੇਹਰ ਔਰ ਮਾਨਕ ਕਹਿ ਕੇ ਯਾਦ ਕਰਦੇ ਹਨ। ਉਹਨੂੰ ਵੈਸੇ ਤਾਂ ਹੀਰੇ ਜਵਾਹਰਾਤ ਮਾਨਕ ਵਗੈਰਾ ਮੈਨੂੰ ਜ਼ਿਆਦਾ ਵਾਕਫੀ ਨਹੀਂ ਹੈ, ਕਿਤਨੇ ਵੀ ਇਹ ਕੀਮਤੀ ਕਿਉਂ ਨਾ ਹੋਣ, ਅਖੀਰ ਤਾਂ ਇਹ ਪੱਥਰ ਹੀ ਹੁੰਦੇ ਹਨ, ਇਹਨਾਂ ਦੀ ਕੋਈ ਨਾ ਕੋਈ ਕੀਮਤ ਤਾਂ ਪਾਈ ਹੀ ਜਾਂਦੀ ਹੈ। ਇਸ ਵਾਸਤੇ ਗੁਰੂ ਸਾਹਿਬ ਉਹਨਾਂ ਨੂੰ ਨਾਲ ਅਮੁੱਲ ਔਰ ਅਮੋਲਕ ਵੀ ਕਹਿ ਦਿੰਦੇ ਹਨ ਕਿ ਦੁਨੀਆ ਦੀ ਕੋਈ ਵੀ ਧਨ ਦੌਲਤ, ਦੁਨੀਆ ਦਾ ਕੋਈ ਵੀ ਖਜ਼ਾਨਾ ਕਦੇ ਉਸ ਨਾਮ ਦੀ ਕੀਮਤ ਅਦਾ ਨਹੀਂ ਕਰ ਸਕਦਾ। ਇਹ ਸਾਨੂੰ ਸਮਝਾਉਣ ਵਾਸਤੇ ਗੁਰੂ ਸਾਹਿਬ ਕੀਮਤੀ ਤੋਂ ਕੀਮਤੀ ਚੀਜ਼ ਨਾਲ ਤਸ਼ਬੀਹ ਦੇ ਕੇ ਸਮਝਾਉਂਦੇ ਹਨ। ਗੁਰੂ ਸਾਹਿਬ ਕਹਿੰਦੇ ਉਹ ਜਿਹੜੀ ਨਾਮ ਰੂਪੀ ਦੌਲਤ ਹੈ ਉਹ ਪਰਮਾਤਮਾ ਨੇ ਸਾਡੇ ਹਰ ਇੱਕ ਦੇ ਸਰੀਰ ਦੇ ਅੰਦਰ ਰੱਖੀ ਹੋਈ ਹੈ, ਦੇਹ ਔਰ ਵਜੂਦ ਦੇ ਅੰਦਰ ਰੱਖੀ ਹੋਈ ਹੈ। ਜਿਸ ਨੂੰ ਪ੍ਰਾਪਤ ਹੋਈ ਹੈ ਸਰੀਰ ਦੇ ਅੰਦਰੋਂ ਹੋਈ ਹੈ, ਜਿਸ ਨੂੰ ਕਦੇ ਪ੍ਰਾਪਤ ਹੋਏਗੀ ਦੇਹ ਦੇ ਅੰਦਰੋਂ ਹੋਏਗੀ। ਉਹ ਗ੍ਰੰਥਾਂ ਪੋਥੀਆਂ 'ਚੋਂ ਨਹੀਂ ਮਿਲਣੀ, ਮੰਦਰਾਂ ਮਸਤਾਂ ਗੁਰਦੁਆਰਿਆਂ 'ਚੋਂ ਨਹੀਂ ਮਿਲਣੀ, ਉਹ ਤੁਹਾਨੂੰ ਕਿਤੇ ਜੰਗਲਾਂ ਪਹਾੜਾਂ 'ਚੋਂ ਨਹੀਂ ਮਿਲਣੀ, ਉਹ ਸਰੀਰ ਦੇ ਅੰਦਰ ਖੋਜ ਕੀਤੇ ਅਸੀਂ ਉਸਨੂੰ ਪ੍ਰਾਪਤ ਕਰ ਸਕਦੇ ਹਾਂ। ਲੇਕਿਨ ਸਤਿਗੁਰ ਸੇਵਾ ਲਈਏ, ਜਦੋਂ ਸਤਿਗੁਰਾਂ ਦੀ ਸੇਵਾ ਵਿੱਚ ਜਾਵਾਂਗੇ ਉਹਨਾਂ ਦੀ ਸਾਡੇ 'ਤੇ ਕਿਰਪਾ ਹੋ ਜਾਵੇਗੀ, ਉਹ ਸਾਡੇ 'ਤੇ ਦਇਆ ਮਿਹਰ ਕਰ ਦੇਣਗੇ, ਉਹ ਸਾਨੂੰ ਤਰੀਕਾ ਸਮਝਾ ਦੇਣਗੇ, ਸਾਧਨ ਸਮਝਾ ਦੇਣਗੇ। ਇਸੇ ਵਾਸਤੇ ਭੀਖਾ ਜੀ ਨੇ ਕਿਹਾ ਸੀ, ਭੀਖਾ ਭੂਖਾ ਕੋ ਨਹੀਂ ਸਭ ਕੀ ਗਠੜੀ ਲਾਲ, ਗਿਰਾ ਖੋਲ ਨਾ ਜਾਣ ਸੀ ਤਾਂ ਪਏ ਕੰਗਾ। ਮਾਲਕ ਨੇ ਦੁਨੀਆ ਅੰਦਰ ਕਿਸੇ ਨੂੰ ਭੁੱਖਾ ਨਹੀਂ ਰੱਖਿਆ, ਸਭ ਦੇ ਅੰਦਰ ਉਹ ਲਾਲ ਰੂਪੀ ਦੌਲਤ ਰੱਖੀ ਹੋਈ ਹੈ, ਕਿਉਂਕਿ ਅੰਦਰ ਵੜਨ ਦਾ ਤਰੀਕਾ ਔਰ ਸਾਧਨ ਪਤਾ ਨਹੀਂ ਲੱਗਦਾ। ਇਸ ਵਾਸਤੇ ਅਸੀਂ ਬਾਹਰ ਠੋਕਰਾਂ ਖਾਂਦੇ ਫਿਰਦੇ ਹਾਂ। ਪੰਜਵੀਂ ਪਾਤਸ਼ਾਹੀ ਕਹਿੰਦੇ, ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰਸੋਂ ਪਾਈ, ਅਨਕ ਅਪਾਓ ਕਰੇ ਨਹੀਂ ਪਾਏ, ਬਿਨ ਸਤਿਗੁਰ ਸਰਨਾਈ। ਮਾਲਕ ਨੇ ਉਹ ਨਾਮ ਰੂਪੀ ਦੌਲਤ ਸਾਡੇ ਅੰਦਰ ਸਾਡੀ ਖਾਤਰ ਰੱਖ ਕੇ ਉਸਦਾ ਭੇਦ ਗੁਰਮੁਖਾਂ ਦੇ ਹਵਾਲੇ ਕਰ ਦਿੱਤਾ ਹੈ। ਅਸੀਂ ਮਨ ਬੁੱਧੀ ਨਾਲ, ਅਕਲ ਦੇ ਨਾਲ ਗ੍ਰੰਥ ਪੋਥੀਆਂ ਪੜ੍ਹ ਕੇ ਕਿਤਨਾ ਉਸ ਚੀਜ਼ ਦੀ ਖੋਜ ਕਰਨ ਦੀ ਕੋਸ਼ਿਸ਼ ਕਰੀਏ, ਕਦੇ ਕਾਮਯਾਬ ਨਹੀਂ ਹੋ ਸਕਦੇ ਜਿਤਨਾ ਚਿਰ ਅਸੀਂ ਗੁਰਮੁਖਾਂ ਦੀ ਸ਼ਰਨ ਹਾਸਲ ਨਹੀਂ ਕਰਦੇ। ਗੁਰਮੁਖ ਸਾਨੂੰ ਕਿਸ ਤਰ੍ਹਾਂ ਉਸ ਦੌਲਤ ਦਾ ਪਤਾ ਦਿੰਦੇ ਹਨ? ਜਿਨਕੇ ਬੰਧਨ ਕਾਟੇ ਸਤਿਗੁਰ ਤਿਨ ਸਾਧ ਸੰਗਤ ਲਿਵ ਲਾਈ। ਜਿਨ੍ਹਾਂ ਜਿਨ੍ਹਾਂ ਜੀਵਾਂ ਨੂੰ ਦੇਹ ਦੀਆਂ ਬੰਧਨਾਂ ਤੋਂ ਮਹਾਤਮਾ ਆਜ਼ਾਦ ਕਰਕੇ ਮਾਲਕ ਨਾਲ ਮਿਲਾਉਣਾ ਚਾਹੁੰਦੇ ਹਨ, ਸਭ ਤੋਂ ਪਹਿਲਾਂ ਆਪਣੇ ਸਤਸੰਗ ਵਿੱਚ ਖਿੱਚ ਕੇ ਲਿਆਉਂਦੇ ਹਨ, ਆਪਣੀ ਸੰਗਤ ਦਿੰਦੇ ਹਨ, ਸੋਭਤ ਦਿੰਦੇ ਹਨ। ਕਿਉਂਕਿ ਪਿੱਛੇ ਗੁਰੂ ਸਾਹਿਬ ਸਮਝਾ ਕੇ ਆਏ ਹਨ, ਸਾਡਾ ਮਨ ਸੰਗਤ ਔਰ ਸੋਭਤ ਦਾ ਬੜੀ ਜਲਦੀ ਅਸਰ ਲੈਂਦਾ ਹੈ। ਫਿਰ ਕੀ ਕਰਦੇ ਹਨ? ਪੰਜ ਜਣਾ ਮਿਲ ਮੰਗਲ ਗਾਇਆ, ਹਰ ਨਾਨਕ ਭੇਦ ਨਾ ਪਾਈ। ਫਿਰ ਜਦੋਂ ਅਸੀਂ ਉਹਨਾਂ ਗੁਰਮੁਖਾਂ ਦੀ ਸੰਗਤ ਔਰ ਸੋਭਤ ਵਿੱਚ ਜਾ ਕੇ ਮੰਗਲ ਗਾਉਂਦੇ ਹਾਂ, ਸ਼ਬਦ ਔਰ ਨਾਮ ਦੀ ਕਮਾਈ ਕਰਦੇ ਹਾਂ, ਸਾਡੇ ਔਰ ਮਾਲਕ ਦੇ ਦਰਮਿਆਨ ਕੋਈ ਵੀ ਭਿੰਨ ਔਰ ਭੇਦ ਨਹੀਂ ਰਹਿੰਦਾ। इस वास्ते महात्मा प्यार नाल समझाउंदे हन, सानू उन्हां गुरमुखां दी संगत करनी चाहीदी है, गुरमुखां दी सोबत करनी चाहीदी है, जिन्हां दी दया मेहर बख्शिश दे जरिए ही साडा ख्याल उस शब्द दे नाल जुड़दा है, नाम दे नाल जुड़दा है।
अंतर रतन जवे हर मानक गुर कृपा ते लीजे मेरा ठाकुर बड़ा बड़ा है स्वामी हम क्यों कर मिले हैं मिली जय।
सब कुछ बयान करके आप फरमाते हैं वह परमात्मा बहुत वड्डा है, उच्चा है, सुच्चा है और प्योर है, पवित्र है। असी दुनिया के जीव बहुत गंदे हाँ, नीचे हाँ, मैले हाँ, माया के जाल में फसे हुए हाँ। वो इतना उच्चा सचखंड में रहने वाला है, असी माया के जाल में काम क्रोध के लिबड़े बैठे हाँ, फिर भी साडा उस मालिक के मिले बगैर कदे छुटकारा नहीं हो सकता। असी इतने नीचे हो के इतने उच्चे और सुचे परमात्मा नूं किस तरह मिल सकते हाँ, गुरु साहब अगे इशारा करते हैं।
मेरा ठाकुर वड्डा वड्डा है स्वामी हम क्यों कर मिले हैं मिली जाए नानक मेल मिलाए गुर पूरा जन को पूरन दीजे।
आप फरमाउंदे हन अगर साढ़े ते परमात्मा दी दया मेहर बख्शिश हो जावे, सानू कोई पूर्ण संत महात्मा दी संगत और सोबत प्राप्त हो जावे, फिर भी असी इतने नीचे होने दे बावजूद वो इतने उच्चे और सुच्चे परमात्मा दे अंदर जाके समा जाते हाँ। सो गुरु साहब दे कहण दा इतना मतलब है कि असी जदों भी मालिक नाल मिल सकते हाँ, गुरमुखां दे जरिए मिल सकते हाँ, साधु संतां महात्मा दे जरिए मिल सकते हाँ। ਇਸੇ ਵਾਸਤੇ ਪੰਜਵੀਂ ਪਾਤਸ਼ਾਹੀ ਨੇ ਕਿਹਾ ਸੀ ਸੱਚੇ ਸ਼ਬਦ ਸੱਚੀ ਪਤ ਹੋਈ ਬਿਨ ਨਾਮੇ ਮੁਕਤ ਨਾ ਪਾਏ ਕੋਈ ਬਿਨ ਸਤਿਗੁਰ ਕੋਈ ਨਾਮ ਨਾ ਪਾਏ ਪ੍ਰਭ ਐਸੀ ਬਣਤ ਬਣਾਈ ਹੈ। ਅਸੀਂ ਸੱਚੇ ਸ਼ਬਦ ਦੀ ਕਮਾਈ ਕਰਕੇ ਹੀ ਸੱਚੀ ਇੱਜ਼ਤ ਹਾਸਲ ਕਰ ਸਕਦੇ ਹਾਂ। ਸੱਚੀ ਇੱਜ਼ਤ ਤੋਂ ਮਤਲਬ ਕਿ ਮਾਲਕ ਦੇ ਮਿਲਣ ਦਾ ਫਖਰ ਹਾਸਲ ਕਰ ਸਕਦੇ ਹਾਂ, ਔਰ ਉਸ ਨਾਮ ਦੀ ਕਮਾਈ ਤੋਂ ਬਗੈਰ ਗੁਰੂ ਸਾਹਿਬ ਕਹਿੰਦੇ ਕੋਈ ਮੁਕਤੀ ਹਾਸਲ ਕਰਨ ਦਾ ਤਰੀਕਾ ਨਹੀਂ ਹੈ, ਕੋਈ ਦੇਹ ਦੀਆਂ ਬੰਧਨਾਂ ਤੋਂ ਛੁਟਕਾਰਾ ਹਾਸਲ ਕਰਨ ਦਾ ਸਾਧਨ ਨਹੀਂ ਹੈ, ਔਰ ਬਿਨ ਸਤਿਗੁਰ ਕੋਈ ਨਾਮ ਨਾ ਪਾਏ। ਆਪਣੀ ਅਕਲ ਬੁੱਧੀ ਦੇ ਨਾਲ ਜੋ ਮਰਜ਼ੀ ਖੋਜ ਕਰ ਲਈਏ, ਅਪਾਓ ਕਰ ਲਈਏ, ਉਹਨਾਂ ਗੁਰਮੁਖਾਂ ਤੋਂ ਬਗੈਰ ਮਾਲਕ ਦੇ ਭਗਤੀ ਕਰਨ ਦਾ ਤਰੀਕਾ ਔਰ ਸਾਧਨ ਨਹੀਂ ਮਿਲਦਾ, ਕਦੇ ਪਤਾ ਨਹੀਂ ਲੱਗਦਾ। ਕਿਉਂ? ਗੁਰਮੁਖਾਂ ਕੋਲ ਜਾਣਾ ਪੈਂਦਾ ਹੈ, ਪ੍ਰਭ ਐਸੀ ਬਣਤ ਬਣਾਈ ਹੈ। ਗੁਰੂ ਸਾਹਿਬ ਕਹਿੰਦੇ ਮਾਲਕ ਨੇ ਮਿਲਣ ਦਾ ਖੁਦ ਕੁਦਰਤੀ ਕਾਨੂੰਨ ਰੱਖਿਆ ਹੋਇਆ ਹੈ, ਜਿਤਨਾ ਚਿਰ ਉਸ ਦੇ ਕੁਦਰਤੀ ਕਾਨੂੰਨ ਦੇ ਮੁਤਾਬਕ ਨਹੀਂ ਚੱਲਦੇ ਅਸੀਂ ਕਿਸ ਤਰ੍ਹਾਂ ਮੁਕਤੀ ਹਾਸਲ ਕਰ ਸਕਦੇ ਹਾਂ। ਗੁਰੂ ਸਾਹਿਬ ਨੇ ਕਿਹਾ ਸੀ ਏਕੋ ਅਮਰ ਏਕਾ ਪਾਤਸ਼ਾਹੀ ਜੁਗ ਜੁਗ ਸਰਕਾਰ ਬਣਾਈ ਹੈ। ਉਹ ਪਰਮਾਤਮਾ ਇੱਕ ਹੈ, ਉਹ ਸਭ ਦਾ ਦਾਤਾ ਹੈ, ਸਭ ਦਾ ਬਾਦਸ਼ਾਹ ਹੈ, ਕਦੇ ਮਰਨ ਜੰਮਣ ਦਿਆਂ ਦੁੱਖਾਂ ਵਿੱਚ ਨਹੀਂ ਆਉਂਦਾ, ਔਰ ਉਸ ਦਾ ਹੁਕਮ ਕਿਆ ਸ਼ਬਦ ਔਰ ਨਾਮ ਵੀ ਕਾਸਮਿਕ ਲਾਭ ਸਭ ਦੁਨੀਆ ਵਾਸਤੇ ਇੱਕੋ ਹੈ। ਸੰਤ ਮਹਾਤਮਾ ਦੁਨੀਆ ਅੰਦਰ ਉਸ ਦੀਆਂ ਭੇਜੀਆਂ ਹੋਈਆਂ ਸਰਕਾਰਾਂ ਹਨ, ਉਸ ਦੇ ਹੁਕਮ ਦੇ ਨਾਲ ਆਉਂਦੀਆਂ ਹਨ, ਹੁਕਮ ਦਾ ਵਰਤਾਓ ਔਰ ਪ੍ਰਚਾਰ ਕਰਦੀਆਂ ਹਨ, ਔਰ ਸਾਨੂੰ ਨਾਲ ਲੈ ਕੇ ਉਸੇ ਹੁਕਮ ਦੇ ਵਿੱਚ ਸਮਾ ਜਾਂਦੀਆਂ ਹਨ, ਹਰ ਯੁੱਗ ਦੇ ਵਿੱਚ ਆਉਂਦੀਆਂ ਹਨ, ਹਰ ਵਕਤ ਦੇ ਅੰਦਰ ਆਉਂਦੀਆਂ ਹਨ। ਇਹ ਨਹੀਂ ਕਿ 400-500 ਸਾਲ ਵਿੱਚ ਆ ਕੇ ਅੱਗੇ ਪਿੱਛੇ ਕਿਸੇ ਮਹਾਤਮਾ ਨੇ ਨਹੀਂ ਆਉਣਾ। ਗੁਰੂ ਸਾਹਿਬ ਕਹਿੰਦੇ ਯੁੱਗ ਯੁੱਗ ਦੇ ਅੰਦਰ ਹਮੇਸ਼ਾ ਹਰ ਵਕਤ ਦੇ ਅੰਦਰ ਦੁਨੀਆ ਅੰਦਰ ਸੰਤ ਮਹਾਤਮਾ ਆਉਂਦੇ ਰਹਿੰਦੇ ਹਨ। ਸੋ ਜਦੋਂ ਵੀ ਅਸੀਂ ਮਾਲਕ ਦੀ ਭਗਤੀ ਕਰ ਸਕਦੇ ਹਾਂ, ਗੁਰਮੁਖਾਂ ਦੇ ਜ਼ਰੀਏ ਕਰ ਸਕਦੇ ਹਾਂ, ਸਾਧੂ ਸੰਤਾਂ ਮਹਾਤਮਾ ਦੇ ਜ਼ਰੀਏ ਕਰ ਸਕਦੇ ਹਾਂ।
ਨਾਨਕ ਮੇਲ ਮਿਲਾਏ ਗੁਰਪੂਰਾ ਜਨ ਕੋ ਪੂਰਨ ਦੀਜੇ।